सदा दुख गुर अमरदास हृदय नित त्यावो हृदय नित श्री गुरु रामदास गुण गुरु अर्जन बिघनन के नाशक बिघनन हर गोबिंद शुभ मत पर का श्री हर राय नमो नमो श्री हर कृष्ण मनाओ एक बहादुर परम
कृपाला
वाहे गुरु परम
कृपाला
श्री गुरु गोविंद
सिंह विशाला
तरा पर
पुन पुन सीसा पुन पुन सीसा
बंदो बार बार
जगदीसा
एकंकारा
सतगुरु तेरे प्रसाद सचो वाहे गुरु जी की फतेह बिघन विनाशन सोए
वाहे गुरु जी की फतेह
बिघन विनाशन सोए दोहरा प्रात को सतगुरु ठाने सोच स्नान प्रथम गए माता निकट बैठे बंदन ठान
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो गरीब नवाज सतगुरां दे पावन चरणा च साहब नौवें पातशाह तन तन श्री गुरु तेग बहादुर साहब जी महाराज जी दे पवित्र स्थान ते संध्या समय दे सजे हुए दीवाना च हाजरियां भर के एकत्र होके नेता प्रति गुर इतिहास गुरु कलगीधर पंथ दे वाली सतगुरु श्री गुरु गोबिंद सिंह साहब जी दा पावन इतिहास बहुत ही श्रद्धा भावना ते आस्था नाल सरवण कर रहे कलगीधर पातशाह जी महाराज जी दी फौजी तैयारी जंगी तैयारी चल रही है और जिस दा इस वेले समा भी है ए उचित समा सी कि बादशाह औरंगजेब दे खिलाफ जेड़े जुल्म कर रहे ने जालम बने हुए ने उना दे खिलाफ आवाज नु बुलंद करना। आवाज तो गुरु नानक साहब दे समय बुलंद हुई पर हुण शस्त्र चुकण दा समा सी। कलगीधर जी आप लिखदे ने चुकार अज हमें हीलते दरगुजस्त हलाल अस्त बुरदन बा शमशीर दस्त ਹੁਣ ਜੰਗ ਚੁੱਕਣ ਸ਼ਸਤਰ ਚੁੱਕਣ ਦਾ, ਤਲਵਾਰ ਚੁੱਕਣ ਦਾ, ਸ਼ਮਸ਼ੀਰ ਨੂੰ ਹੱਥ ਵਿਚ ਪਕੜਨ ਦਾ ਸਮਾਂ ਸੀ। ਸਿਪਾਹੀ ਭਰਤੀ ਹੋ ਰਹੇ ਨੇ, ਦੇਸਾਂ ਪ੍ਰਦੇਸਾਂ ਵਿਚ ਹਰ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬੀਰਸੀ ਬਿਰਤੀ ਦਾ ਚਰਚਾ ਹੈ। ਸਤਿਗੁਰੂ ਜੀ ਨੇ ਜਦੋਂ ਫੌਜ ਵੇਖੀ, ਉਨ੍ਹਾਂ ਨੂੰ ਜੰਗੀ ਤਿਆਰੀ ਕਰਾਉਣੀ, ਕਵਾਇਦ ਕਰਾਉਣੀ, ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ, ਸਤਿਗੁਰਾਂ ਨੇ ਲੋੜ ਵੇਖੀ ਕਿ ਹੁਣ ਸਾਰੀ ਫੌਜ ਦੇ ਵਿਚ ਇਕ ਨਗਾਰਾ ਵੀ ਹੋਣਾ ਚਾਹੀਦਾ। ਨਗਾਰਾ ਵੀ ਹੋਣਾ ਚਾਹੀਦਾ ਤੋ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਆਨੰਦ ਚੰਦ ਨੂੰ ਨਗਾਰਾ ਬਣਾ, ਲੁਹਾਰ ਲਾ ਕੇ ਬੜਾ ਸੁੰਦਰ ਘਾਟ ਦਾ ਇਕ ਲੋਹੇ ਦਾ ਨਗਾਰਾ ਉਹ ਤਿਆਰ ਕੀਤਾ। ਹੁਕਮ ਕੀਤਾ ਸਤਿਗੁਰਾਂ ਨੇ ਕਿ ਇਹਨੂੰ ਹੁਣ ਮੜੋ। ਉਧਰ ਜਿਹੜੇ ਮਸੰਦ ਸਨ ਕੱਚੇ ਪੇਲੇ, ਜਦੋਂ ਉਨ੍ਹਾਂ ਨੇ ਸੁਣਿਆ ਕਿ ਗੁਰੂ ਸਾਹਿਬ ਨਗਾਰਾ ਬਣਾ ਰਹੇ ਨੇ, ਬੜੇ ਚਿੰਤਤ ਹੋਏ ਤੇ ਮਾਤਾ ਗੁਜਰੀ ਜੀ ਕੋਲ ਆ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਗੁਰੂ ਸਾਹਿਬ ਇਹ ਠੀਕ ਨਹੀਂ ਕਰ ਰਹੇ। ਕੋਈ ਵੀ ਰਾਜਾ ਇਹ ਨਹੀਂ ਚਾਹੇਗਾ ਕਿ ਉਹਦੇ ਰਾਜ ਵਿਚ ਦੂਸਰਾ ਨਗਾਰਾ ਵੱਜੇ। ਆਪਾਂ ਇਸ ਵਕਤ ਰਾਜੇ ਭੀਮ ਚੰਦ ਦੇ ਰਾਜ ਵਿਚ ਰਹਿ ਰਹੇ ਹਾਂ, ਉਹਦੀ ਇਹ ਰਿਆਸਤ ਹੈ ਕਹਿਲੂਰ। ਜੇ ਗੁਰੂ ਸਾਹਿਬ ਨਗਾਰੇ ਵਜਾਉਣਗੇ, ਉਹ ਸੁਣ ਕੇ ਕਿੱਥੇ ਬਰਦਾਸ਼ਤ ਕਰੇਗਾ, ਤੇ ਫਿਰ ਉਹ ਫੌਜਾਂ ਲਿਆਏਗਾ, ਜੰਗ ਹੋਣਗੇ, ਤੇ ਜੰਗਾਂ ਯੁੱਧਾਂ ਦੇ ਵਿਚ ਕਿੰਨਾ ਖਰਚਾ ਆਉਂਦਾ। ਮਾਤਾ ਜੀ ਇੰਨਾ ਪੈਸਾ ਕਿੱਥੋਂ ਲਿਆਵਾਂਗੇ ਲੜਨ ਵਾਸਤੇ, ਆਪਣੇ ਕੋਲ ਕਿਹੜਾ ਕੋਈ ਰਾਜ ਭਾਗ ਹੈ, ਆਪਣੇ ਕੋਲ ਤਾਂ ਸੰਗਤ ਹੀ ਆਉਂਦੀ ਹੈ, ਸੰਗਤ ਵੱਲੋਂ ਜਿਹੜੀ ਮਾਇਆ ਆਉਂਦੀ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ, ਉਹ ਖਰਚਾ ਗੁਰੂ ਕੇ ਲੰਗਰਾਂ ਦਾ ਹੀ ਪਹਿਲਾਂ ਬਥੇਰਾ। ਤੇ ਤੁਸੀਂ ਗੁਰੂ ਜੀ ਨੂੰ ਸਮਝਾਓ ਕਿ ਉਹ ਨਗਾਰਾ ਨਾ ਬਣਾਉਣ। ਮਾਤਾ ਜੀ ਇਹ ਗੱਲ ਸੁਣ ਕੇ ਇਹਨਾਂ ਨਾਲ ਸਹਿਮਤ ਹੋ ਗਏ ਤੇ ਮਸੰਦਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਜੋ ਕਹਿ ਰਹੇ ਹੋ ਮੈਂ ਇਸੇ ਤਰ੍ਹਾਂ ਕਰਾਂਗੀ। ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਕੇ ਮਾਤਾ ਨੇ ਕਿਹਾ ਤੁਸੀਂ ਸਮਝਾਓ ਗੁਰੂ ਜੀ ਨੂੰ। ਪਰ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਮਾਤਾ ਜੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਸਮਰੱਥ ਗੁਰਦੇਵ ਨੇ, ਉਨ੍ਹਾਂ ਨੇ ਜੋ ਕਰਨ ਦੀ ਠਾਣ ਲਈ ਆ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹ ਤਾਂ ਕਰਕੇ ਰਹਿਣਗੇ, ਨਾਲੇ ਅਸੀਂ ਉਨ੍ਹਾਂ ਨੂੰ ਨਹੀਂ ਕੁਝ ਕਹਿ ਸਕਦੇ। ਤੁਸੀਂ ਉਨ੍ਹਾਂ ਦੇ ਮਾਤਾ ਹੋ, ਤੁਸੀਂ ਉਨ੍ਹਾਂ ਨੂੰ ਕਹਿ ਸਕਦੇ ਹੋ, ਤੁਸੀਂ ਕਹਿ ਲੈਣਾ, ਪਰ ਅਸੀਂ ਨਹੀਂ ਕਹਾਂਗੇ। ਤੋ ਮਾਤਾ ਜੀ ਨੇ ਉਸ ਵੇਲੇ ਵਿਚਾਰ ਕੀਤੀ ਕਿ ਮੈਂ ਆਪ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੱਲ ਕਰਾਂ, ਆਓ ਜਿਵੇਂ ਘਰ ਦੇ ਵਿਚ ਵਿਚਾਰ ਚੱਲ ਰਹੀ ਹੈ, ਪਰ ਇਸ ਕਸ਼ਮਕਸ਼ ਵਿਚ ਜੋ ਉਸ ਵੇਲੇ ਮਸੰਦਾਂ ਨੇ ਸਮੱਸਿਆ ਖੜੀ ਕਰਨ ਦਾ ਯਤਨ ਕੀਤਾ, ਉਹਦੇ ਤੋਂ ਸਵਤੰਤਰ ਹੋ ਕੇ ਗੁਰੂ ਕਲਗੀਧਰ ਜੀ ਨੇ ਰਣਜੀਤ ਨਗਾਰੇ ਦੀ ਸਾਜਨਾ ਕੀਤੀ, ਰਚਨਾ ਕੀਤੀ। ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਉਠੇ ਪ੍ਰਾਤ ਕੋ ਸਤਿਗੁਰੂ, ਥਾਨੈ ਸੋਚ ਸ਼ਨਾਨ।
ਰਾਤ ਦਾ ਮਤਲਬ ਹੈ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ। ਗੁਰੂ ਕਲਗੀਧਰ ਜੀ ਦਾ ਇਹ ਨਿਤਨੇਮ ਸੀ ਕਿ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠਣਾ ਜਾਗਣਾ। ਤੋ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠੇ ਹਨ, ਉੱਠ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਪ੍ਰਥਮ ਗਏ ਮਾਤਾ ਨਿਕਟ, ਬੈਠੇ ਬੰਧਨ ਠਾਨ।
ਪਹਿਲਾਂ ਸਤਿਗੁਰੂ ਜੀ ਨੇ ਆਪਣੀ ਸਾਧਨਾ ਵਿਚ, ਜਿਨ੍ਹਾਂ ਮਹਾਰਾਜ ਜੀ ਆਪਣੇ ਨਿਜ ਸਰੂਪ ਦੇ ਅਧੀਨ ਹੁੰਦੇ ਸਨ, ਧਿਆਨ ਵਿਚ ਬੈਠਦੇ ਸਨ ਤੇ ਦਿਨ ਚੜਿਆ ਤੱਕ ਮਹਾਰਾਜ ਜੀ ਬੈਠੇ ਰਹਿੰਦੇ। ਜਦੋਂ ਦਿਨ ਚੜਿਆ ਤੇ ਉਸ ਵਕਤ ਗੁਰੂ ਕਲਗੀਧਰ ਜੀ ਚੱਲ ਕੇ ਆਪਣੇ ਪੂਜਨੀਕ ਮਾਤਾ ਗੁਜਰੀ ਜੀ ਦੇ ਕੋਲ ਆਏ। ਔਰ ਮਾਤਾ ਜੀ ਦੇ ਕੋਲ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਮੱਥਾ ਟੇਕਿਆ, ਵੰਦਨਾ ਕੀਤੀ।
ਜੋ ਪਈ ਦੇ ਆਸ਼ਕ ਕੋ ਪ੍ਰੇਮ ਕਰੰਤੀ,
ਮਾਤਾ ਜੀ ਨੇ ਅਸੀਸ ਦਿੱਤੀ, ਆਸ਼ੀਰਵਾਦ ਦਿੱਤੀ, ਔਰ ਅਸੀਸ ਦੇ ਕੇ ਆਸ਼ੀਰਵਾਦ ਦੇ ਕੇ ਬੜਾ ਭਾਰੀ ਪ੍ਰੇਮ ਕਰਦੇ ਨੇ ਮਾਤਾ ਜੀ।
ਪਿਕ ਸਪੂਤ ਕੋ ਉਰ ਹਰ ਖੰਤੀ,
ਆਪਣੇ ਸਪੁੱਤਰ ਗੁਰੂ ਕਲਗੀਧਰ ਦੇ ਸੁੰਦਰ ਸਰੂਪ ਨੂੰ ਵੇਖ ਕੇ ਮਾਤਾ ਗੁਜਰੀ ਜੀ ਦਾ ਹਿਰਦਾ ਬੜਾ ਖੁਸ਼ ਹੁੰਦਾ ਹੈ, ਮਨ ਬੜਾ ਪ੍ਰਸੰਨ ਹੁੰਦਾ ਆਪਣੇ ਪੁੱਤਰ ਨੂੰ ਵੇਖ ਕੇ।
ਹਿਤ ਸਮਝਾਵਨ ਕੈ ਮ੍ਰਿਧ ਬਾਣੀ,
ਕਲਗੀਧਰ ਜੀ ਨੂੰ ਸਮਝਾਉਣ ਵਾਸਤੇ ਜਿਵੇਂ ਮਸੰਦਾ ਨੇ ਪਹਿਲਾਂ ਇਕ ਦਿਨ ਪੱਟੀ ਪੜਾਈ ਸੀ ਮਾਤਾ ਨੂੰ, ਮਾਤਾ ਨੂੰ ਜਿਵੇਂ ਜਿਵੇਂ ਕਹਿ ਕੇ ਗਏ ਸਨ ਤੁਸੀਂ ਰੋਕੋ ਕਲਗੀਧਰ ਨੂੰ, ਇਹ ਨਗਾਰਾ ਨਾ ਬਣਾਉਣ, ਨਗਾਰਾ ਬਣਨ ਨਾਲ ਬੜਾ ਫਤੂਰ ਪਵੇਗਾ, ਬੜੇ ਉਪਦਰਵ ਹੋਣਗੇ, ਲੜਾਈਆਂ ਹੋਣਗੀਆਂ, ਜੰਗ ਹੋਣਗੇ, ਯੁੱਧ ਹੋਣਗੇ, ਭੀਮ ਚੰਦ ਬਰਖਲਾਫ ਹੋਵੇਗਾ, ਏਦਾਂ ਦੀਆਂ ਬੜੀਆਂ ਗੱਲਾਂ ਮਾਤਾ ਜੀ ਨੂੰ ਕਹੀਆਂ ਸਨ। ਉਹ ਕੱਲ ਦੀ ਕਥਾ ਵਿਚ ਆਪਾਂ ਸਰਵਣ ਵੀ ਕੀਤੀਆਂ। ਤੋ ਮਾਤਾ ਜੀ ਨੇ ਉਸ ਵਕਤ ਗੁਰੂ ਕਲਗੀਧਰ ਜੀ ਨੂੰ ਸਮਝਾਉਣ ਵਾਸਤੇ ਬੜੇ ਮਿੱਠੇ ਮਿੱਠੇ ਸ਼ਬਦਾਂ ਵਿਚ, ਮਿਰਦੁਲ ਕਹਿੰਦੇ ਨੇ ਕੋਮਲ ਸ਼ਬਦਾਂ ਵਿਚ ਗੁਰੂ ਕਲਗੀਧਰ ਜੀ ਨੂੰ ਸਮਝਾਉਂਦਿਆਂ ਬੋਲੇ,
ਇਕ ਪੁੱਤਰਾ ਮਨ ਪ੍ਰੀਤ ਮਾਨੀ।
ਮਾਤਾ ਜੀ ਕਹਿਣ ਲੱਗੇ, ਹੇ ਬੇਟਾ ਤੂੰ ਮੇਰਾ ਇਕੋ ਇਕ ਪੁੱਤਰ ਹੈ, ਬੜੀਆਂ ਅਰਦਾਸਾਂ ਕਰਨ ਤੋਂ ਬਾਅਦ ਤੂੰ ਮੈਨੂੰ ਪ੍ਰਾਪਤ ਹੋਇਆ, ਪਰਮੇਸ਼ਰ ਦੀ ਬੜੀ ਭਾਰੀ ਅਰਾਧਨਾ ਤੋਂ ਬਾਅਦ ਤੁਸੀਂ ਸਾਨੂੰ ਪੁੱਤਰ ਰੂਪ ਚ ਪ੍ਰਾਪਤ ਹੋਏ ਹੋ, ਇਕੋ ਇਕ ਤੁਸੀਂ ਸਾਡੇ ਪੁੱਤਰ ਹੋ।
ਜਿਨ ਬੈਠੇ ਪੀ ਵੱਡ ਵੱਡੇ ਆਈ,
ਹਾਂ ਤੁਹਾਡੇ ਗੁਰਤਾ ਗੱਦੀ ਦੇ ਉੱਤੇ ਬੈਠਣ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਤੁਹਾਡੇ ਕੋਲ ਹੁਣ ਗੁਰਤਾ ਗੱਦੀ ਦੀ ਵੱਡੀ ਭਾਰੀ ਵਡਿਆਈ ਹੈ।
ਗੁਰਤਾ ਗਾਦੀ ਅਦਕ ਸੁਹਾਈ,
ਗੁਰਤਾ ਗੱਦੀ ਦੇ ਉੱਤੇ ਵੀ ਤੁਸੀਂ ਸੋਭਨੀਕ ਹੋ, ਗੁਰਤਾ ਗੱਦੀ ਦੇ ਤੁਸੀਂ ਮਾਲਕ ਹੋ।
ਸੁਣੀਐ ਸੁੱਤ ਐਸੇ ਨਾ ਕਰੋ,
ਹੇ ਪੁੱਤਰ ਜੀ ਸੁਣੋ, ਮੈਂ ਅੱਜ ਤੁਹਾਨੂੰ ਇੱਕ ਬੜੀ ਜ਼ਰੂਰੀ ਬੇਨਤੀ ਕਰਨਾ ਚਾਹੁੰਦੀ, ਆ ਜੋ ਤੁਸੀਂ ਕਰ ਰਹੇ ਹੋ ਨਾ ਕਰੋ। ਯਾਨੀ ਕਿ ਮਾਤਾ ਜੀ ਕਹਿ ਰਹੇ ਨੇ ਕਿ ਤੁਸੀਂ ਜੋ ਨਗਾਰਾ ਬਣਵਾਉਣ ਲੱਗੇ ਹੋ, ਇਹ ਨਗਾਰਾ ਬਣਵਾਉਣ ਦਾ ਕੰਮ ਨਾ ਕਰੋ। ਤੋ ਮਾਤਾ ਜੀ ਨੇ ਉਸ ਵਕਤ ਕਿਹਾ ਕਿ ਹੇ ਪੁੱਤਰ ਜੀ ਤੁਸੀਂ ਐਸਾ ਨਾ ਕਰੋ,
ਜਿਸ ਤੇ ਸੈਲ ਪਤਨ ਸੋ ਲਰੋ,
ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਇਹਨਾਂ ਪਹਾੜੀ ਰਾਜਿਆਂ ਨਾਲ ਲੜਨਾ ਪਵੇ, ਇਹਨਾਂ ਪਹਾੜੀ ਰਾਜਿਆਂ ਦੇ ਖਿਲਾਫ ਤੁਹਾਨੂੰ ਲੜਨਾ ਪਵੇ, ਇਹਨਾਂ ਨਾਲ ਜੂਝਣਾ ਪਵੇ, ਇਸ ਤਰ੍ਹਾਂ ਦਾ ਕੰਮ ਤੁਸੀਂ ਨਾ ਕਰੋ।
ਰਾਖੀ ਸੈਨ ਨਾ ਅਚਰਜ ਕੋਈ,
ਤੁਸੀਂ ਆਪਣੇ ਕੋਲ ਸੈਨਾ ਰੱਖੀ ਹੈ, ਫੌਜ ਰੱਖੀ ਹੈ, ਇਹਦੇ ਵਿਚ ਕੋਈ ਅਸਚਰਜਤਾ ਨਹੀਂ ਹੈ, ਹੈਰਾਨੀ ਨਹੀਂ ਹੈ। ਚਲੋ ਫੌਜ ਰੱਖ ਲਈ, ਵੱਡੇ ਗੁਰੂ ਸਾਹਿਬ ਵੀ ਆਪਣੇ ਕੋਲ ਫੌਜ ਰੱਖਦੇ ਰਹੇ ਨੇ, ਤੁਸੀਂ ਆਪਣੇ ਕੋਲ ਸੈਨਾ ਰੱਖ ਲਈ ਹੈ, ਫੌਜ ਰੱਖ ਲਈ ਹੈ, ਇਹਦੇ ਵਿਚ ਕੋਈ ਅਚਰਜ ਨਹੀਂ ਹੈ।
ਕਰੋ ਅਖੇਰ ਜਥਾ ਮਨ ਹੋਈ,
ਸੈਨਾ ਰੱਖ ਲਈ ਹੈ, ਫੌਜ ਰੱਖ ਲਈ ਹੈ, ਤੁਸੀਂ ਆਪਣੀ ਮਰਜ਼ੀ ਨਾਲ ਸ਼ਿਕਾਰ ਖੇਡ ਸਕਦੇ ਹੋ, ਜਿੱਥੇ ਜਾ ਕੇ ਮਰਜ਼ੀ ਇਲਾਕੇ ਦੇ ਵਿਚ, ਜਿਹੜਾ ਆਪਣਾ ਇਲਾਕਾ ਹੈ, ਇਹ ਜਿਹੜਾ ਦੂਣ ਦਾ ਇਲਾਕਾ ਹੈ, ਇਹਦੇ ਵਿਚ ਵਿਚਰ ਕੇ ਤੁਸੀਂ ਜਿੱਥੇ ਵੀ ਜਾ ਕੇ ਸ਼ਿਕਾਰ ਖੇਡ ਸਕਦੇ ਹੋ।
ਤੁਮ ਜਗ ਪੂਜ ਵਿਰੋਧ ਨਾ ਕਰੀਐ,
ਤੁਸੀਂ ਸਾਰੇ ਜਗਤ ਦੇ ਪੂਜਨੀਕ ਹੋ, ਸਾਰਾ ਸੰਸਾਰ ਤੁਹਾਨੂੰ ਪੂਜਦਾ ਹੈ, ਤੁਹਾਡੀ ਬੜੀ ਵੱਡੀ ਪ੍ਰਤਿਸ਼ਠਾ ਹੈ ਸਾਰੇ ਸੰਸਾਰ ਵਿਚ, ਸਮਾਜ ਵਿਚ, ਪਰ ਤੁਸੀਂ ਹੁਣ ਇਸ ਤਰ੍ਹਾਂ ਦਾ ਵਿਰੋਧ ਭਾਸ ਜਿਹੜਾ ਉਹ ਨਾ ਆਪਣੇ ਅੰਦਰ ਬਣਾਓ। ਯਾਨੀ ਕਿ ਜਦੋਂ ਨਗਾਰੇ ਵਜਾਓਗੇ ਤੇ ਬਾਦਸ਼ਾਹ ਦੇ ਖਿਲਾਫ ਵਿਰੋਧ ਹੋਵੇਗਾ, ਰਾਜਿਆਂ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੇ ਖਿਲਾਫ ਵਿਰੋਧ ਹੋਵੇਗਾ, ਇਸ ਤਰ੍ਹਾਂ ਦਾ ਵਿਰੋਧ ਜਿਹੜਾ ਹੈ ਉਹ ਤੁਸੀਂ ਨਾ ਕਰੋ।
ਚੌ ਦੇਸ਼ ਸੰਗਤ ਆਪਣਾ ਵਿਚਾਰੀਏ,
ਚਾਰੇ ਪਾਸੇ ਤੁਹਾਡੀ ਆਪਣੀ ਸੰਗਤ ਹੈ, ਤੁਹਾਡੇ ਤੋਂ ਬਗਾਨਾ ਬਾਹਰ ਤਾਂ ਕੋਈ ਨਹੀਂ, ਚਾਰੇ ਪਾਸੇ ਹਰ ਪਾਸੇ ਹਰ ਦੇਸ਼ਾਂ ਵਿਚ ਹਰ ਨਗਰ ਵਿਚ ਹਰ ਗ੍ਰਾਮ ਵਿਚ ਤੁਹਾਡੀ ਸੰਗਤ ਹੈ, ਤੁਹਾਨੂੰ ਪੂਜਣ ਵਾਲੇ ਸਿੱਖ ਸੇਵਕ ਹਨ।
ਮੈਂ ਅਬ ਸੁਣਿਓ ਬਣਾਏ ਨਗਾਰਾ,
ਮੈਂ ਹੁਣ ਸੁਣਿਆ, ਮੈਨੂੰ ਕੱਲ ਹੀ ਇਹ ਖਬਰ ਮਿਲੀ ਹੈ ਕਿ ਤੁਸੀਂ ਜਿੱਥੇ ਫੌਜ ਰੱਖੀ ਹੈ ਸ਼ਿਕਾਰ ਖੇਡਦੇ, ਚਲੋ ਇਹ ਤਾਂ ਗੱਲ ਮੰਨਣ ਵਿੱਚ ਆਉਂਦੀ ਹੈ, ਪਰ ਹੁਣ ਮੈਂ ਸੁਣਿਆ ਕਿ ਤੁਸੀਂ ਨਗਾਰਾ ਵੀ ਬਣਵਾ ਲਿਆ। ਨਗਾਰਾ ਬਣਨ ਵਾਸਤੇ ਹੁਕਮ ਕੀਤਾ ਹੋਇਆ ਤੇ ਨਗਾਰਾ ਵੀ ਬਣਵਾ ਕੇ ਤਿਆਰ ਕਰਵਾ ਰਹੇ ਹੋ।
ਚਹਿਤ ਬਜਾਇਓ ਸੈਨ ਮਜਾਰਾ,
ਨਗਾਰਾ ਤੁਸੀਂ ਬਣਵਾ ਕੇ ਆਪਣੀ ਫੌਜ ਵਿਚ ਵਜਾਣਾ ਚਾਹੁੰਦੇ ਹੋ, ਆਪਣੀ ਸੈਨਾ ਦੇ ਵਿਚ ਉਹ ਨਗਾਰਾ ਵਜਾਣਾ ਚਾਹੁੰਦੇ, ਉਹਦੇ ਤੇ ਚੋਭਾ ਮਰਵਾਣੀਆਂ ਚਾਹੁੰਦੇ ਹੋ।
ਇਸ ਤੇ ਓਚਕ ਉਠੇ ਉਪਦਰਵ,
ਹੇ ਮਹਾਰਾਜ ਜੀ, ਹੇ ਪੁੱਤਰ ਜੀ, ਜੇ ਤੁਸੀਂ ਨਗਾਰੇ ਵਜਾਓਗੇ ਤੇ ਅਚਾਨਕ ਅਚਨਚੇਤ ਉਪਦਰਵ ਪੈਦਾ ਹੋ ਸਕਦੇ ਨੇ। ਉਪਦਰਵ ਦਾ ਮਤਲਬ ਲੜਾਈਆਂ ਪੈਦਾ ਹੋ ਸਕਦੀਆਂ ਨੇ, ਝਗੜੇ ਪੈਦਾ ਹੋ ਸਕਦੇ ਨੇ। ਤੁਹਾਡਾ ਨਗਾਰਾ ਦੀ ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰੇ ਦੀ ਗੂੰਜ ਸੁਣ ਕੇ ਉਪਦਰਵ ਪੈਦਾ ਹੋ ਸਕਦੇ ਹਨ।
ਬਸੋ ਸ਼ਾਂਤ ਜੁਤ ਤੀਰ ਸੁਤਦਰਵ,
ਲਾਲ ਜੀ ਤੁਸੀਂ ਇਹ ਨਗਾਰੇ ਬਣਾਉਣ ਦੀ ਵਿਚਾਰ ਛੱਡ ਦਿਓ ਤੇ ਨਗਾਰਾ ਬਣਾਉਣ ਦੀ ਵਿਚਾਰ ਛੱਡ ਕੇ ਸ਼ਾਂਤੀ ਦੇ ਨਾਲ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਨਿਵਾਸ ਕਰੋ। ਇੱਥੇ ਆਪਾਂ ਬੈਠੇ ਆਪਣੇ ਘਰ ਵਿਚ ਆ, ਆਪਣੇ ਨਗਰ ਵਿਚ ਆ, ਸਾਰੇ ਸੁੱਖ ਸਾਰੀਆਂ ਸਹੂਲਤਾਂ ਸਾਡੇ ਕੋਲ ਨੇ ਤੇ ਤੁਸੀਂ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਰਹੋ, ਇੱਥੇ ਸ਼ਾਂਤੀ ਦੇ ਨਾਲ ਨਿਵਾਸ ਕਰੋ।
ਨੈ ਆਛੋ ਜੋ ਪਰੇ ਬਖੇਰਾ,
ਇਹ ਚੰਗਾ ਨਹੀਂ ਹੈ ਕਿ ਜਿਹੜਾ ਸੰਗਤ ਵਿਚ ਬਖੇੜਾ ਪੈਦਾ ਹੋਵੇ, ਜਿਹੜਾ ਇਹ ਜੰਗਾਂ ਯੁੱਧਾਂ ਦਾ ਬਖੇੜਾ ਪੈਦਾ ਹੋਵੇ, ਰਾਜਿਆਂ ਦੇ ਨਾਲ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੇ ਨਾਲ ਬਖੇੜਾ ਪੈਦਾ ਹੋਵੇ, ਇਹ ਗੱਲ ਚੰਗੀ ਨਹੀਂ ਹੈ, ਉਚਿਤ ਨਹੀਂ ਹੈ।
ਵਧਤ ਵਧਤ ਹੋਏ ਕਸ਼ਟ ਬਡੇਰਾ,
ਜੇ ਇੱਕ ਵਾਰੀ ਕਿਸੇ ਰਾਜੇ ਨਾਲ ਲੜਾਈ ਸ਼ੁਰੂ ਹੋ ਜਾਏ ਤੇ ਉਹ ਲੜਾਈ ਘਟਦੀ ਨਹੀਂ ਹੈ, ਸਗੋਂ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਂਦੀ ਹੈ, ਵਧਦੀ ਵਧਦੀ ਹੋਰ ਵਿਕਰਾਲ ਰੂਪ ਧਾਰਨ ਕਰਦੀ ਹੈ।
ਵੱਡੇ ਗੁਰਨ ਜਬ ਜੰਗ ਮਚਾਏ,
ਤੁਸੀਂ ਤਾਂ ਉਹ ਸਮਾਂ ਨਹੀਂ ਵੇਖਿਆ, ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੰਗ ਯੁੱਧਾਂ ਦਾ ਸਮਾਂ ਉਹ ਮੈਂ ਵੇਖਿਆ। ਵੱਡੇ ਸਤਿਗੁਰਾਂ ਦੇ ਸਮੇਂ ਜਿਹੜੇ ਜੰਗ ਯੁੱਧ ਹੁੰਦੇ ਰਹੇ ਨੇ ਉਹ ਜੰਗ ਯੁੱਧ ਮੈਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵੇਖੇ ਹਨ।
ਤਿਆਗ ਸੁਦਾ ਸਰ ਕੋ ਨਿਕਸਾਏ,
ਬੜਾ ਉਹ ਭਿਆਨਕ ਦੌਰ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੱਡਿਆਂ ਸਤਿਗੁਰਾਂ ਨੂੰ ਉਹ ਜੰਗ ਦੇ ਕਾਰਨ ਵੇਖੋ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਹੋਇਆ ਉਸ ਜੰਗ ਦੇ ਕਾਰਨ ਉਹਨਾਂ ਨੂੰ ਆਪਣਾ ਉਹ ਪੁਸ਼ਤੈਨੀ ਨਗਰ ਜਿਹੜਾ ਉਹਨਾਂ ਦੇ ਵਡੇਰਿਆਂ ਨੇ ਵਸਾਇਆ ਸੀ, ਉਹਨਾਂ ਦੇ ਦਾਦਾ ਜੀ ਨੇ ਵਸਾਇਆ ਸੀ, ਉਹ ਨਗਰ ਉਹਨਾਂ ਨੂੰ ਛੱਡ ਕੇ ਉਥੋਂ ਜਾਣਾ ਪਿਆ, ਉਹ ਨਗਰ ਉਹਨਾਂ ਨੂੰ ਤਿਆਗਣਾ ਪਿਆ।
ਪਾਤਸ਼ਾਹੀ ਪਾਲ ਅਸ਼ੇਸ਼,
ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ, ਉਹ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੇ ਨਾਲ ਵਿਰੋਧ ਦੀ ਬਿਰਤੀ ਰੱਖੀ।
ਰਾਜ ਤਿਨੋ ਟਿਗ ਦੇਸ਼ ਵਿਸ਼ੇਸ਼,
ਇਹ ਮਹਾਰਾਜ ਜੀ ਹੁਣ ਵੀ ਇਸ ਵੇਲੇ ਮੁਗਲਾਂ ਦਾ ਰਾਜ ਹੈ, ਸਾਰੇ ਦੇਸ਼ ਦਾ ਰਾਜ ਮੁਗਲਾਂ ਦੇ ਅਧੀਨ ਹੈ। ਔਰੰਗਜ਼ੇਬ ਨੇ ਵੇਖੋ ਪਹਿਲਾਂ ਵੀ ਕਿੱਡਾ ਵੱਡਾ ਖੋਟਾ ਕੁਕਰਮ ਕੀਤਾ, ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਏਡਾ ਵੱਡਾ ਦੁਸ਼ਕਰਮ ਔਰੰਗਜ਼ੇਬ ਨੇ ਕੀਤਾ, ਫਿਰ ਇਹ ਜਿਹੜੇ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਰਾਜ ਵਿਚ ਆਪਾਂ ਰਹਿ ਰਹੇ ਹਾਂ, ਆ ਲਾਗੇ ਰਾਜੇ ਭੀਮ ਚੰਦ ਦਾ ਰਾਜ ਹੈ, ਉਹਦੀ ਰਿਆਸਤ ਹੈ ਜਿੱਥੇ ਆਪਾਂ ਰਹਿ ਰਹੇ ਹਾਂ, ਕਹਿਲੂਰ ਰਿਆਸਤ। ਇਸ ਕਰਕੇ ਹੁਣ ਇਸ ਵਕਤ ਇਨ੍ਹਾਂ ਦਾ ਰਾਜ ਹੈ, ਇਨ੍ਹਾਂ ਦਾ ਦੇਸ਼ ਹੈ।
ਕਰਬੇ ਕੋ ਸਮਰਥ ਸਭ ਭਾਂਤੀ,
ਇਹ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਨੇ, ਕੁਝ ਵੀ ਕਰਨ ਦੀ ਤਾਕਤ ਰੱਖਦੇ ਨੇ, ਫੌਜਾਂ ਉਨ੍ਹਾਂ ਕੋਲ ਨੇ, ਵਧੀਆ ਤੋਂ ਵਧੀਆ ਹਥਿਆਰ, ਤੋਪਾਂ ਬੰਦੂਕਾਂ ਉਨ੍ਹਾਂ ਦੇ ਕੋਲ ਨੇ, ਕਿਲੇ ਉਨ੍ਹਾਂ ਦੇ ਕੋਲ ਨੇ, ਫਿਰ ਜਗੀਰਾਂ ਉਨ੍ਹਾਂ ਦੇ ਕੋਲ ਨੇ, ਉਹ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਨੇ।
ਮੋਏ ਮੀਤ ਕੋ ਬਣੇ ਅਰਾਤੀ,
ਹਾਂ ਹੁਣ ਹੋ ਸਕਦਾ ਵੀ ਕੋਈ ਮਿੱਤਰ ਵੀ ਬਣ ਜਾਏ ਤੇ ਕੋਈ ਦੁਸ਼ਮਣ ਵੀ ਬਣ ਸਕਦਾ ਹੈ।
ਸੁਣਿਓ ਸ਼੍ਰੋਣ ਆਇਓ ਹਬਨੇਰੇ,
ਮੈਂ ਸੁਣਿਆ ਕਿ ਪਹਿਲਾਂ ਤਾਂ ਰਾਜਾ ਭੀਮ ਚੰਦ ਕਿਤੇ ਦੂਰ ਰਹਿੰਦਾ ਸੀ, ਪਰ ਹੁਣ ਮੈਂ ਸੁਣਿਆ ਵੀ ਉਹ ਬਿਲਕੁਲ ਆਪਣੇ ਨੇੜੇ ਆ ਗਿਆ। ਆ ਬਿਲਾਸਪੁਰ ਨਗਰ ਹੈ ਨੇੜੇ, ਉਹਦੀ ਉਹ ਰਾਜਧਾਨੀ ਹੈ ਰਾਜੇ ਭੀਮ ਚੰਦ ਦੀ, ਤੇ ਮੈਂ ਸੁਣਿਆ ਕਿ ਰਾਜਾ ਭੀਮ ਚੰਦ ਹੁਣ ਇਸ ਵਕਤ ਬਿਲਕੁਲ ਨੇੜੇ ਆ ਗਿਆ ਹੈ।
ਭੀਮ ਚੰਦ ਮਈ ਪਾਲ ਬਡੇਰੇ,
ਭੀਮ ਚੰਦ ਜਿਹੜਾ ਬੜਾ ਵੱਡਾ ਬਲੀ ਰਾਜਾ ਹੈ, ਬਲਵਾਨ ਰਾਜਾ ਹੈ, ਇਸ ਵੇਲੇ ਜਿੰਨੀਆਂ ਇਹ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ, ਪਹਾੜੀ ਰਾਜੇ ਨੇ, ਉਹਨਾਂ ਸਾਰੇ ਰਾਜਿਆਂ ਵਿਚੋਂ ਸਭ ਤੋਂ ਅਧਿਕ ਤਾਕਤਵਰ ਤੇ ਬਲਵਾਨ ਰਾਜਾ ਇਸ ਵੇਲੇ ਰਾਜਾ ਭੀਮ ਚੰਦ ਹੈ।
ਧੁਨ ਧੁੰਦਬ ਕੀ ਸਹਿ ਨਾ ਸਕਾਈ,
ਜੇ ਉਹਦੇ ਕੰਨਾਂ ਵਿਚ ਨਗਾਰੇ ਦੀ ਆਵਾਜ਼ ਪੈ ਗਈ, ਜਿਹੜਾ ਨਗਾਰਾ ਤੁਸੀਂ ਬਣਵਾ ਰਹੇ ਹੋ ਤੇ ਨਗਾਰਾ ਵੱਜੇਗਾ, ਫਿਰ ਉਹਦੀ ਆਵਾਜ਼ ਨੂੰ ਆਪਾਂ ਸੀਮਤ ਤਾਂ ਨੀ ਨਾ ਰੱਖ ਸਕਦੇ, ਉਹਦੀ ਆਵਾਜ਼ ਤਾਂ ਦੂਰ ਤੱਕ ਜਾਣੀ ਹੈ। ਜਦ ਉਸ ਨਗਾਰੇ ਦੀ ਆਵਾਜ਼ ਰਾਜਾ ਭੀਮ ਚੰਦ ਸੁਣੇਗਾ,
ਨਾ ਹੱਕ ਬੀਚ ਬੈਰ ਪਰ ਜਾਈ,
ਨਾ ਹੱਕੀ ਬਿਨਾਂ ਗੱਲ ਤੋਂ ਬਾਦਸ਼ਾਹ ਦੇ ਨਾਲ ਰਾਜੇ ਭੀਮ ਚੰਦ ਦੇ ਨਾਲ ਤੁਹਾਡਾ ਵੈਰ ਪੈ ਜਾਏਗਾ, ਤੁਹਾਡੀ ਦੁਸ਼ਮਣੀ ਪੈ ਜਾਏਗੀ।
ਆਪਣ ਪੋਰ ਨੋਬਤ ਭਜਵਾਵੋ,
ਇਸ ਕਰਕੇ ਹੇ ਲਾਲ ਜੀ ਗੁਰੂ ਜੀ, ਤੁਸੀਂ ਜੇ ਨਗਾਰਿਆਂ ਦਾ ਖਿਆਲ ਛੱਡੋ ਤੇ ਆਪਣੇ ਘਰ ਦੇ ਦਰਵਾਜਿਆਂ ਮੂਹਰੇ ਨੌਬਤਾਂ ਵਜਾਓ, ਆਪਣੇ ਘਰ ਦੇ ਵਿਚ ਤੁਸੀਂ ਭਾਵੇਂ ਨੌਬਤਾਂ ਵਜਾਓ, ਆ ਨਗਾਰਾ ਤਾਂ ਫਿਰ ਓਪਨਲੀ ਖੁੱਲੇ ਤੌਰ ਤੇ ਵੱਜੇਗਾ, ਦੂਰ ਤੱਕ ਆਵਾਜ਼ ਜਾਏਗੀ, ਭੀਮ ਚੰਦ ਵੀ ਸੁਣੇਗਾ, ਉਹ ਵਿਰੋਧੀ ਬਣੇਗਾ, ਪਰ ਤੁਸੀਂ ਆਪਣੇ ਘਰ ਦੇ ਵਿਚ ਨੌਬਤਾਂ ਵਜਾਓ, ਸ਼ਹਿਨਾਈਆਂ ਵਜਾਓ।
ਚੜ ਕਰ ਨੈ ਤੋਂ ਸਾਗਰ ਜਾਓ,
ਹਾਂ ਤੁਸੀਂ ਚੜਾਈ ਕਰਕੇ ਫੌਜ ਨਾਲ ਲਿਜਾ ਕੇ ਨਗਾਰੇ ਨਾ ਵਜਾਓ, ਕਿਉਂਕਿ ਇਹਦੇ ਨਾਲ ਜਿਹੜੇ ਦੂਸਰੇ ਰਾਜੇ ਨੂੰ ਵਿਰੋਧੀ ਬਣਨਗੇ, ਦੁਸ਼ਮਣ ਬਣਨਗੇ, ਤੁਸੀਂ ਚੜਾਈ ਕਰਕੇ ਨਗਾਰੇ ਨਾ ਵਜਾਓ।
ਜੋ ਦੇਸ਼ਨ ਕੇ ਏਸ਼ ਵਿਸਾਲੇ,
ਆ ਜਿੰਨੇ ਦੇਸ਼ਾਂ ਦੇ ਜਿੰਨੇ ਰਾਜੇ ਹਨ, ਬਾਦਸ਼ਾਹ ਹਨ,
ਸਮਤਾ ਪੁਜੈ ਨਹੀਂ ਤਿੰਨ ਨਾਲੇ,
ਉਹਨਾਂ ਨਾਲ ਆਪਾਂ ਕੀ ਬਰਾਬਰੀ ਕਰ ਸਕਦੇ ਹਾਂ, ਜਿਹੜੇ ਰਾਜੇ ਨੇ ਬਾਦਸ਼ਾਹ ਨੇ ਉਹਨਾਂ ਦੇ ਆਪਾਂ ਬਰਾਬਰ ਕੀ ਹੋ ਸਕਦੇ ਹਾਂ। ਮਾਤਾ ਜੀ, ਇੱਕ ਆਮ ਸਧਾਰਨ ਵਿਅਕਤੀ ਦੀ ਜਿਹੜੀ ਸੋਚ ਹੈ, ਉਸ ਵੇਲੇ ਦੇ ਲੋਕਾਂ ਦੀ ਜਿਹੜੀ ਆਮ ਸਧਾਰਨ ਵਿਅਕਤੀਆਂ ਦੀ ਸੋਚ ਸੀ, ਇਹਨਾਂ ਰਾਜਿਆਂ ਨਾਲ ਅਸੀਂ ਕਿਵੇਂ ਲੜ ਸਕਦੇ ਹਾਂ, ਉਸੇ ਸੋਚ ਮੁਤਾਬਕ ਮਾਤਾ ਜੀ ਕਹਿ ਰਹੇ ਨੇ। ਪਰ ਗੁਰੂ ਕਲਗੀਧਰ ਜੀ ਦਾ ਜਿਹੜਾ ਆਸ਼ਾ, ਉਹ ਬੜਾ ਡੂੰਘਾ। ਮਹਾਰਾਜ ਜੀ ਇਹੋ ਜਿਹੇ ਲੋਕਾਂ ਦੇ ਅੰਦਰ ਹੀ ਉਹੋ ਜਿਹੀ ਸਪਿਰਿਟ ਭਰਨਾ ਚਾਹੁੰਦੇ ਨੇ, ਜਿਹੜੇ ਚ ਕਹਿੰਦੇ ਸਨ ਇਹਨਾਂ ਰਾਜਿਆਂ ਨਾਲ ਅਸੀਂ ਕਿੱਥੇ ਲੜਾਂਗੇ, ਉਹ ਤਾਂ ਬਗਿਆੜ ਨੇ ਅਸੀਂ ਛੇਲੇ ਹਾਂ, ਉਹ ਬਾਜ ਨੇ ਅਸੀਂ ਬਟੇਰੇ ਹਾਂ, ਉਹਨਾਂ ਦੀ ਬਰਾਬਰੀ ਅਸੀਂ ਕਿਵੇਂ ਕਰਾਂਗੇ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਅੰਦਰ ਇਹੋ ਜਿਹੀ ਬੀਰ ਅਸੀਂ ਬਿਰਤੀ ਭਰਨੀ ਹੈ ਕਿ ਉਹ ਲੜਨ ਵਾਸਤੇ ਤਿਆਰ ਹੋਣ, ਜਾਣ ਸਕਣ, ਕੁਝ ਵੀ ਹੋਣਾ ਸੰਭਵ ਹੈ, ਕੋਈ ਵੀ ਕੰਮ ਅਸੰਭਵ ਨਹੀਂ ਹੈ, ਕੁਝ ਵੀ ਹੋਣਾ ਸੰਭਵ ਹੈ, ਕੁਝ ਵੀ ਹੋ ਸਕਦਾ, ਜੇ ਕੋਈ ਆਵਾਜ਼ ਬੁਲੰਦ ਕਰੇ। ਤੇ ਵੱਡੇ ਵੱਡੇ ਰਾਜਿਆਂ ਬਾਦਸ਼ਾਹਾਂ ਦੀਆਂ ਕੁਰਸੀਆਂ ਜਾਂਦਿਆਂ ਵੀ ਦੇਰੀ ਨਹੀਂ ਲੱਗਦੀ, ਇੱਕ ਜਾਗਰਤੀ ਦੀ ਲੋੜ ਸੀ। ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਕਹਿ ਰਹੇ ਨੇ ਕਿ ਇਸ ਵਕਤ ਆਪਣੀ ਕੀ ਬਰਾਬਰੀ ਹੈ ਉਹਨਾਂ ਰਾਜਿਆਂ ਦੇ ਨਾਲ, ਉਹਨਾਂ ਕੋਲ ਰਾਜ ਨੇ, ਕਿਲੇ ਨੇ, ਫੌਜਾਂ ਨੇ, ਹਥਿਆਰ ਨੇ, ਤੇ ਉਹਨਾਂ ਦਾ ਸਾਰੇ ਦੇਸ਼ ਵਿਚ ਰਾਜ ਹੈ, ਉਹਨਾਂ ਦੇ ਨਾਲ ਆਪਣੀ ਕੀ ਬਰਾਬਰੀ ਹੈ।
ਲੜਨ ਵਿਖੇ ਸੁਖ ਪਈਅਤ ਨਾਈ,
ਇਹਨਾਂ ਜਿਹੜੀ ਲੜਾਈ ਹੈ, ਜੰਗ ਯੁੱਧ ਨੇ, ਇਹਦੇ ਵਿਚ ਕਦੇ ਸੁਖ ਨਹੀਂ ਮਿਲਿਆ।
ਸਦਾ ਬਿਖਾਦ ਹੋਤ ਜਿਸ ਮਾਈ,
ਇਹਦੇ ਵਿਚ ਸਦਾ ਬਿਖਾਦ ਹੀ ਬਿਖਾਦ ਹੈ, ਇਹਦੇ ਵਿਚ ਸਦਾ ਲੜਾਈਆਂ ਹੀ ਲੜਾਈਆਂ ਹਨ।
ਜਨਨੀ ਤੇ ਸੁਣ ਕਰ ਤੈ ਸਮੇਂ, ਕਹਿਓ ਕਿਸੀ ਕੋ ਤ੍ਰਾਸ ਨਾ ਹਮੇਂ।
ਕਲਗੀਧਰ ਜੀ, ਜਿਨ੍ਹਾਂ ਦੇ ਅੰਦਰ ਡਰ ਦੀ ਬੇਨਦੀ ਨਹੀਂ ਹੈ, ਭੈ ਦੀ ਬੇਨਦੀ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਦੇ ਬਚਨ ਸੁਣੇ ਤੇ ਬੜੀ ਨਿਰਭੈਤਾ ਤੇ ਨਿਡਰਤਾ ਦੇ ਨਾਲ ਅੱਗੋਂ ਜਵਾਬ ਦਿੱਤਾ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਕਹਿਣ ਲੱਗੇ, ਮਾਤਾ ਕਿਸੀ ਕੋ ਤ੍ਰਾਸ ਨਾ ਹਮੈ, ਸਾਨੂੰ ਕਿਸੇ ਦਾ ਡਰ ਨਹੀਂ ਹੈ। ਕੌਣ ਕੀ ਹੈ, ਕਿੰਨੀ ਤਾਕਤ ਦਾ ਮਾਲਕ ਹੈ, ਉਹਦੇ ਕੋਲ ਕਿੰਨੇ ਕੁ ਕਿਲੇ ਨੇ, ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਹਥਿਆਰ ਨੇ, ਸਾਨੂੰ ਕਿਸੇ ਦਾ ਡਰ ਨਹੀਂ ਹੈ। ਕਿਉਂਕਿ ਕਲਗੀਧਰ ਜੀ ਅਗਰ ਕਿਸੇ ਦੇ ਭੈ ਵਿਚ ਹਨ ਤਾਂ ਉਹ ਸਿਰਫ ਪਾਰ ਬ੍ਰਹਮ ਪਰਮੇਸ਼ਰ ਦੇ ਭੈ ਵਿਚ, ਤੇ ਨਾਲੇ ਉਹ ਆਪ ਹੀ ਪਾਰ ਬ੍ਰਹਮ ਪਰਮੇਸ਼ਰ ਨੇ। ਉਹਨਾਂ ਨੂੰ ਭੈ ਕਿਸੇ ਦਾ ਹੋ ਵੀ ਕਿਵੇਂ ਸਕਦਾ। ਉਸ ਪਿਤਾ ਦੇ ਪੁੱਤਰ ਨੇ ਜਿਨ੍ਹਾਂ ਨੇ ਕਿਹਾ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਉਸ ਪਿਤਾ ਦੇ ਪੁੱਤਰ ਨੇ ਕਿਵੇਂ ਕੋਈ ਡਰ ਹੋ ਸਕਦਾ ਸੀ ਹਿਰਦੇ ਚ। ਸਪਸ਼ਟ ਲਫ਼ਜ਼ਾਂ ਵਿਚ ਕਿਹਾ ਮਾਤਾ ਸਾਨੂੰ ਕਿਸੇ ਦਾ ਡਰ ਨਹੀਂ ਹੈ, ਸਾਨੂੰ ਕਿਸੇ ਦਾ ਭੈ ਨਹੀਂ ਹੈ।
ਕਰੇ ਬਜਾਵਨ ਆਪ ਨਗਾਰਾ,
ਅਸੀਂ ਆਪਣਾ ਨਗਾਰਾ ਬਜਾਵਾਂਗੇ, ਬਣਾਵਾਂਗੇ ਹੀ ਨਹੀਂ, ਬਣ ਕੇ ਤਿਆਰ ਹੋ ਰਿਹਾ ਤੇ ਆਉਣ ਵਾਲੇ ਸਮੇਂ ਵਿਚ ਅਸੀਂ ਆਪਣਾ ਨਗਾਰਾ ਬਜਾਵਾਂਗੇ ਵੀ।
ਖੇਲੈ ਕਾਨਨ ਵਿਖੇ ਸ਼ਿਕਾਰਾ,
ਅਸੀਂ ਨਗਾਰਾ ਬਜਾ ਕੇ ਫੌਜ ਵੀ ਲੈ ਕੇ ਜਾਵਾਂਗੇ ਪਰ ਜੰਗਲਾਂ ਵਿਚ ਵਿਚਰਾਂਗੇ, ਸ਼ਿਕਾਰ ਖੇਡਾਂਗੇ।
ਰਾਜ ਨਚੀਨੈ ਹਮ ਕਿਸ ਕੇਰਾ,
ਅਸੀਂ ਕਿਸੇ ਦਾ ਰਾਜ ਖੋਣ ਨਹੀਂ ਜਾਣਾ। ਨਗਾਰਾ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨਗਾਰਾ ਬਜਾਉਣਾ, ਫੌਜ ਵਿਚ ਵੀਰ ਰਸ ਭਰਨਾ, ਪਰ ਅਸੀਂ ਕਿਸੇ ਦਾ ਰਾਜ ਖੋਣ ਥੋੜੀ ਜਾਣਾ। ਕੋਈ ਰਾਜਾ ਹੈ ਉਹ ਆਪਣੇ ਘਰ ਰਾਜ ਕਰੇ, ਅਸੀਂ ਵੀ ਆਪਣੇ ਘਰ ਚ ਰਾਜੇ ਹਾਂ, ਅਸੀਂ ਵੀ ਬਾਦਸ਼ਾਹ ਆਪਣੇ ਘਰ ਵਿਚ, ਤੇ ਅਸੀਂ ਕਿਸੇ ਦਾ ਰਾਜ ਖੋਣ ਨਹੀਂ ਜਾਣਾ, ਕਿਸੇ ਦਾ ਰਾਜ ਖੋਣ ਵਾਸਤੇ ਨਹੀਂ ਜਾਣਾ।
ਕਿਉਂ ਵਿਰੋਧ ਕੋ ਰਚੇ ਵਡੇਰਾ,
ਕਿਉਂ ਸਾਡਾ ਕੋਈ ਵਿਰੋਧ ਕਰੇਗਾ ਜਦੋਂ ਅਸੀਂ ਕਿਸੇ ਦਾ ਰਾਜ ਨਹੀਂ ਖੋਣਾ, ਤੇ ਸਾਡੇ ਨਾਲ ਕੋਈ ਭਲਾ ਵਿਰੋਧ ਕਿਉਂ ਕਰੇਗਾ।
ਆਪਣੋ ਦੇਸ਼ ਗ੍ਰਾਮ ਦੇੜ ਰਾਖੇ,
ਜਿਹੜਾ ਸਾਡਾ ਨਗਰ ਹੈ ਅਸੀਂ ਤਾਂ ਇਹਦੀ ਰਾਖੀ ਕਰਨੀ ਹੈ, ਇਹਨੂੰ ਪੱਕਾ ਕਰਕੇ ਰੱਖਣਾ, ਅਸੀਂ ਆਪਣੇ ਇਸ ਦੇਸ਼ ਨੂੰ ਆਪਣੇ ਇਸ ਨਗਰ ਨੂੰ ਪੱਕਾ ਕਰਕੇ ਰੱਖਣਾ।
ਬਿਨਾਂ ਹੇਤ ਕੇ ਮਰਣ ਅਭਿਲਾਖੇ,
ਬਿਨਾਂ ਕਾਰਨ ਤੋਂ ਅਸੀਂ ਭਲਾ ਕਿਉਂ ਜੰਗ ਕਰੀਏ, ਬਿਨਾਂ ਕਾਰਨ ਤੋਂ ਵੀ ਭਲਾ ਕਿਉਂ ਜੰਗ ਦੀ ਅਭਿਲਾਖਾ ਰੱਖਣਗੇ।
ਜੇ ਕਰ ਨਿਜ ਬਲ ਧਰ ਗਰ ਬਾਵੇ,
ਹਾਂ ਮਾਤਾ ਜੀ ਇਹ ਵੀ ਕਹਿ ਦਿਆਂ, ਮੈਂ ਸਪਸ਼ਟ ਕਰ ਦਿਆਂ ਕਿ ਜੇ ਕੋਈ ਰਾਜਾ ਆਪਣੇ ਬਲ ਕਰਕੇ ਹੰਕਾਰੀ ਹੋਵੇਗਾ ਤੇ ਆਪਣੇ ਬਲ ਦਾ ਜ਼ੋਰ ਸਾਨੂੰ ਵਿਖਾਉਣਾ ਚਾਹੇਗਾ।
ਬਿਨ ਕਾਰਨ ਹੀ ਬੈਰ ਵਧਾਵੇ,
ਬਿਨਾਂ ਕਾਰਨ ਤੋਂ ਸਾਡੇ ਨਾਲ ਜੇ ਕੋਈ ਰਾਜਾ ਆਪਣੇ ਬਲ ਦਾ ਉਪਯੋਗ ਕਰਕੇ ਸਾਡੇ ਨਾਲ ਵੈਰ ਵਧਾਵੇਗਾ, ਸਾਡੇ ਨਾਲ ਦੁਸ਼ਮਣੀ ਕਰੇਗਾ,
ਤੋ ਹਮ ਕਹਾਂ ਕਰੇ ਗਰ ਪਰੇ।
ਮਾਤਾ ਜੀ ਜੇ ਕੋਈ ਧੱਕੇ ਨਾਲ ਆ ਕੇ ਗਲ ਪਏਗਾ ਤੇ ਫਿਰ ਸਾਡਾ ਕੀ ਹੈ, ਫਿਰ ਤਾਂ ਅਸੀਂ ਅੱਗੋਂ ਉਹਨਾਂ ਨੂੰ ਗਲ ਪਿਆਂ ਨੂੰ ਤਾਂ ਲਾਉਣਾ ਹੀ ਹੈ ਨਾ। ਜੇ ਧੱਕੇ ਨਾਲ ਘਰ ਬੈਠਿਆਂ ਦੇ ਸਾਡੇ ਕੋਈ ਆ ਕੇ ਗਲ ਪਵੇਗਾ ਤੇ ਫਿਰ ਉਹਦਾ ਸਾਹਮਣਾ ਤਾਂ ਕਰਨਾ ਹੀ ਪਏਗਾ ਮਾਤਾ ਜੀ, ਉਹਦਾ ਮੁਕਾਬਲਾ ਤਾਂ ਫਿਰ ਕਰਨਾ ਹੀ ਪਵੇਗਾ, ਗਲ ਪਿਆਂ ਨੂੰ ਤਾਂ ਲਾਉਣਾ ਹੀ ਪਏਗਾ।
ਸਾਰੇ ਕਾਜ ਜਥਾ ਤਬ ਸਰੇ,
ਉਸ ਵੇਲੇ ਫਿਰ ਜਿਸ ਤਰ੍ਹਾਂ ਸਾਡਾ ਕੰਮ ਸਰੇਗਾ ਅਸੀਂ ਉਸੇ ਤਰ੍ਹਾਂ ਸਾਰਾ। ਜੇ ਕੋਈ ਧੱਕੇ ਨਾਲ ਘਰ ਆਇਆਂ ਦੇ ਸਾਡੇ ਗਲ ਪਏਗਾ, ਘਰ ਬੈਠਿਆਂ ਦੇ ਗਲ ਪਵੇਗਾ ਤੇ ਫਿਰ ਉਸ ਵੇਲੇ ਜਿਵੇਂ ਸਾਡੇ ਕੋਲੋਂ ਸਰੇਗਾ ਉਹ ਅਸੀਂ ਸਾਰਾਂਗੇ।
ਦੇਸ਼ ਰਾਜ ਕੋ ਤਰੇ ਗਰੂਰ, ਕਰਤਾ ਪੁਰਖ ਕਰੇ ਤਿਸ ਦੂਰ।
ਜਿਹੜੇ ਦੇਸ਼ ਤੇ ਰਾਜ ਦਾ ਇਹ ਰਾਜੇ ਗਰੂਰ ਕਰਦੇ ਨੇ, ਆਪਣੇ ਮਨ ਵਿਚ ਹੰਕਾਰ ਕਰਦੇ ਨੇ, ਇਹਨਾਂ ਦਾ ਇਹ ਗਰੂਰ ਕਰਤਾ ਪੁਰਖ ਪਰਮੇਸ਼ਰ ਇਹਨਾਂ ਦੇ ਹਿਰਦੇ ਚੋਂ ਦੂਰ ਕਰ ਦੇਗਾ। ਜਿਹੜਾ ਇਹਨਾਂ ਨੂੰ ਇਹ ਗਰੂਰ ਹੈ ਨਾ ਆਪਣੇ ਰਾਜ ਦਾ, ਆਪਣੇ ਦੇਸ਼ ਦਾ, ਇਹ ਗਰੂਰ, ਇਹ ਰਾਜ ਭਾਗ ਦਾ ਗਰੂਰ ਇਹਨਾਂ ਦੇ ਹਿਰਦੇ ਚੋਂ ਪ੍ਰਮਾਤਮਾ ਦੂਰ ਕਰ ਦੇਗਾ।
ਭੀਮ ਚੰਦ ਨ੍ਰਿਪ ਨਿਕਟ ਬਤਾਵੋ,
ਮਾਤਾ ਜੀ ਤੁਸੀਂ ਦੱਸਦੇ ਹੋ ਕਿ ਰਾਜਾ ਭੀਮ ਚੰਦ ਇਸ ਵੇਲੇ ਸਾਡੇ ਨੇੜੇ ਹੈ।
ਇਮ ਕਹਿ ਮੋਕੋ ਬਹੁਤ ਡਰਾਵੋ,
ਇਹਦਾ ਕਹਿ ਕੇ ਮਾਤਾ ਜੀ ਤੁਸੀਂ ਸਾਨੂੰ ਡਰਾ ਰਹੇ ਹੋ ਕਿ ਰਾਜਾ ਭੀਮ ਚੰਦ ਕੋਲ ਆ ਗਿਆ, ਉਹਨੇ ਨੇੜੇ ਆ ਕੇ ਡੇਰਾ ਪਾ ਲਿਆ, ਬਿਲਾਸਪੁਰ ਦੇ ਵਿਚ ਆ ਕੇ ਉਹਨੇ ਆਪਣੀ ਰਾਜਧਾਨੀ ਕਾਇਮ ਕਰ ਲਈ ਹੈ, ਤੁਸੀਂ ਰਾਜੇ ਭੀਮ ਚੰਦ ਦਾ ਨਾਂ ਲੈ ਕੇ ਮੈਨੂੰ ਬਹੁਤਾ ਡਰਾ ਰਹੇ ਹੋ।
ਜਥਾ ਬਾਲ ਕੋ ਤਰਾਸੇ ਉਪਾਵੇ,
ਮਾਤਾ ਜੀ ਤੁਸੀਂ ਤਾਂ ਇੱਦਾਂ ਡਰਾ ਰਹੇ ਹੋ ਸਾਨੂੰ ਜਿਵੇਂ ਕਿਸੇ ਛੋਟੇ ਜਿਹੇ ਬੱਚੇ ਨੂੰ ਨੀ ਡਰਾਈਦਾ, ਛੋਟਾ ਜਿਹਾ ਬਾਲਕ ਹੁੰਦਾ, ਛੋਟਾ ਜਿਹਾ ਬੱਚਾ ਹੁੰਦਾ ਤੇ ਜਿਵੇਂ ਉਹਨੂੰ ਡਰਾਈਦਾ ਹੈ।
ਹਊਆ ਬੈਠੇ ਉਹ ਬੋਲ ਸੁਣਾਵੇ,
ਉਹ ਛੋਟਾ ਜਿਹਾ ਬੱਚਾ ਹੋਵੇ ਤੇ ਉਹਨੂੰ ਉਸ ਵੇਲੇ ਡਰਾਵੇ ਕਿ ਹਾਏ ਆ ਰੋਟੀ ਖਾ ਲਾ ਨਹੀਂ ਤਾਂ ਹਊਆ ਆ ਜਾਏਗਾ, ਹਾਊ ਆ ਜਾਏਗਾ, ਜਿਵੇਂ ਛੋਟੇ ਜਿਹੇ ਬੱਚੇ ਨੂੰ ਡਰਾਈਦਾ। ਮਾਤਾ ਏਦਾਂ ਤੁਸੀਂ ਰਾਜੇ ਭੀਮ ਚੰਦ ਦਾ ਨਾਂ ਲੈ ਕੇ ਸਾਨੂੰ ਡਰਾਉਂਦੇ, ਅਸੀਂ ਬਾਲਕ ਵੇਖੋ ਗੁਰੂ ਕਲਗੀ ਧਰਦੀ ਕਿੱਥੇ ਨਹੀਂ ਡਰਦਾ।
ਆਤਾ ਜਿਵੇਂ ਕਿਸੇ ਬੱਚੇ ਨੂੰ ਡਰਾਈ ਦਾ ਵੀ ਬੱਚੇ ਹਊਆ ਆ ਜਾਏਗਾ ਖਾ ਲਾ ਰੋਟੀ ਆ ਦੁੱਧ ਪੀ ਲਾ ਹਊਆ ਆ ਜਾਏਗਾ ਏਦਾਂ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ
ਹਮਰੇ ਤਿਮ ਗਿਰ ਪਤ ਜਿਮ ਹਮ ਸੋ
ਸੁਣੋ ਮਾਤਾ ਜੀ ਅਸੀਂ ਪਹਿਲ ਨਹੀਂ ਕਰਾਂਗੇ ਇਹ ਵੀ ਬਚਨ ਕਰਦੇ ਤੇ ਜੇ ਪਹਾੜੀ ਰਾਜੇ ਜਾਂ ਕੋਈ ਹੋਰ ਦੁਸ਼ਮਣ ਪਹਿਲ ਕਰੇਗਾ ਜਿਵੇਂ ਉਹ ਕਰਨਗੇ ਅਸੀਂ ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਵਾਂਗੇ ਜਿਵੇਂ ਉਹ ਪੇਸ਼ ਆਉਣਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਪੇਸ਼ ਆਵਾਂਗੇ
ਬਿਕਮ ਬਿਕਮ ਸੋ ਸਮ ਹੋਏ ਸਮ ਸੋ
ਔਖੇ ਹੋ ਕੇ ਆਉਣਗੇ ਤੇ ਅਸੀਂ ਅੱਗੋਂ ਕਰੜੇ ਹੋਵਾਂਗੇ ਜੇ ਉਹ ਕਰੜੇ ਹੋ ਕੇ ਆਉਣਗੇ ਤੇ ਅਸੀਂ ਵੀ ਕਰੜੇ ਹੋਵਾਂਗੇ ਜੇ ਉਹ ਸਾਡੇ ਨਾਲ ਸਮ ਦ੍ਰਿਸ਼ਟੀ ਰੱਖਣਗੇ ਤੇ ਅਸੀਂ ਵੀ ਸਮ ਭਾਵ ਰੱਖਾਂਗੇ ਜਿਵੇਂ ਉਹ ਹੋਣਗੇ ਉਸੇ ਤਰ੍ਹਾਂ ਅਸੀਂ ਰੱਖਾਂਗੇ ਬਿਰਤੀ ਮਾਤਾ ਜੀ ਪਹਿਲ ਅਸੀਂ ਕਰਨੀ ਨਹੀਂ ਪਰ ਜੇ ਉਹ ਕੋਈ ਪਹਿਲ ਕਰੇਗਾ ਤੇ ਫਿਰ ਭਾਜੀ ਵੀ ਅਸੀਂ ਨਹੀਂ ਰੱਖਣੀ ਜੇ ਉਹ ਭਾਜੀ ਪਾਉਣਗੇ ਤੇ ਦੁੱਗਣੀ ਕਰਕੇ ਮੋੜਨੀ ਅਸੀਂ ਵੀ ਜਾਣਦੇ ਹਾਂ ਕਿਉਂਕਿ ਅਸੀਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਾਂ ਛੇਵੇਂ ਪਾਤਸ਼ਾਹ ਦੇ ਪੋਤਰੇ ਫਿਰ ਦੁੱਗਣੀ ਕਰਕੇ ਮੋੜਨੀ ਅਸੀਂ ਜਾਣਦੇ ਹਾਂ ਜਿਵੇਂ ਉਹ ਸਾਡੇ ਨਾਲ ਪੇਸ਼ ਆਉਣਗੇ ਉਸੇ ਤਰ੍ਹਾਂ ਪੇਸ਼ ਆਵਾਂਗੇ
ਪ੍ਰਥਮ ਵਿਰੋਧ ਨਹੀਂ ਕਿਮ ਕਰੇ
ਨਗਾਰਾ ਵਜਾਉਣਾ ਅਸੀਂ ਪਹਿਲਾਂ ਉਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਕਰਨਾ
ਮਿਲੇ ਤਾਂ ਮੇਲੇ ਲੜੇ ਤਾਂ ਲੜੇ
ਜੇ ਉਹ ਸਾਡੇ ਨਾਲ ਮਿਲਣਗੇ ਤੇ ਅਸੀਂ ਉਹਨਾਂ ਨੂੰ ਆਪਣੇ ਨਾਲ ਮਿਲਾਂਗੇ ਤੇ ਜੇ ਲੜਨਗੇ ਤੇ ਅਸੀਂ ਲੜਾਂਗੇ ਵੀ ਮਾਤਾ ਜੀ ਇਹ ਵੀ ਕਹਿ ਰਹੇ ਹਾਂ ਕਿ ਜੇ ਉਹ ਲੜਨਗੇ ਤੇ ਅਸੀਂ ਵੀ ਅੱਗੋਂ ਲੜਾਂਗੇ
ਗੁਰ ਕੋ ਘਰ ਆਦਰਸ਼ ਸਮਾਨੂ ਸਦਾ ਬਿਮਲ ਤੇ ਬਿਮਲ ਮਾਨੂ
ਮਾਤਾ ਜੀ ਗੁਰੂ ਦਾ ਜਿਹੜਾ ਘਰ ਹੈ ਨਾ ਗੁਰੂ ਘਰ ਇਹ ਸ਼ੀਸ਼ਾ ਹੈ ਨਿਰਮਲ ਤੋਂ ਨਿਰਮਲ ਪਵਿੱਤਰ ਤੋਂ ਪਵਿੱਤਰ ਸ਼ੀਸ਼ੇ ਦੇ ਸਮਾਨ ਹੈ
ਉਜਲ ਬਦਨ ਭਾਵਨਾ ਜੈਸੇ
ਜੇ ਕੋਈ ਉਜਵਲ ਮੂੰਹ ਲੈ ਕੇ ਸ਼ੁੱਧ ਭਾਵਨਾ ਲੈ ਕੇ ਆਏਗਾ ਉਹਨੂੰ ਉਸੇ ਤਰ੍ਹਾਂ ਦਾ ਚਿਹਰਾ ਦਿਸੇਗਾ ਸ਼ੀਸ਼ੇ ਵਿਚ ਜਿਹੋ ਜਿਹਾ ਮੂੰਹ ਲੈ ਕੇ ਆਵੇਗਾ
ਕਰੇ ਬਿਲੋਕਨ ਫਲ ਕੋ ਤੈਸੇ
ਉਸੇ ਤਰ੍ਹਾਂ ਵੇਖਣ ਦਾ ਫਲ ਪ੍ਰਾਪਤ ਹੋਵੇਗਾ ਤੇ ਜੇ ਕੋਈ ਮਲਨ ਭੁਆਵ ਲੈ ਕੇ ਆਏਗਾ ਉਹਨੂੰ ਅੱਗੋਂ ਉਹੋ ਜਿਹਾ ਹੀ ਦਿਸੇਗਾ ਜੇ ਕੋਈ ਜੰਗ ਦੀ ਬਿਰਤੀ ਲੈ ਕੇ ਆਏਗਾ ਤੇ ਅੱਗੋਂ ਜੰਗ ਹੀ ਹੋਣਾ ਫਿਰ ਉਸੇ ਤਰ੍ਹਾਂ ਦਾ ਜਵਾਬ ਉਹਨੂੰ ਮਿਲੇਗਾ ਮਾਤਾ ਜੀ ਜੇ ਕੋਈ ਸ਼ੁੱਧ ਭਾਵਨਾ ਲੈ ਕੇ ਆਏਗਾ ਤੇ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲੇਗਾ
ਆਹੋ ਮਾਤ ਜਿਮ ਤੁਮੋ ਬਖਾਨੇ
ਇਹ ਮਾਤਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ
ਕਿ ਮਹਾਮ ਛਿਪੈ ਸਕਲ ਜਗ ਜਾਣੇ
ਕਿਵੇਂ ਅਸੀਂ ਛੁਪ ਸਕਦੇ ਹਾਂ ਅਸੀਂ ਲੁਕ ਕੇ ਨਹੀਂ ਰਹਿਣ ਵਾਸਤੇ ਆਏ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਧਰਮ ਸਥਾਪਿਤ ਕਰਨ ਲਈ ਆਏ ਹਾਂ ਖਾਲਸੇ ਦਾ ਜਨਮ ਖਾਲਸੇ ਨੂੰ ਪੈਦਾ ਕਰਨ ਵਾਸਤੇ ਆਏ ਤੇ ਮਾਤਾ ਜੀ ਅਸੀਂ ਕਦੋਂ ਤੱਕ ਕਿੰਨੇ ਸਮੇਂ ਤੱਕ ਛੁਪ ਕੇ ਰਹਾਂਗੇ ਅਸੀਂ ਕਿਵੇਂ ਛੁਪੇ ਰਹੀਏ
ਕਬ ਲਗਨੇ ਦੁੰਦੰਬ ਬਜਵਾਵੇ
ਕਦੋਂ ਤੱਕ ਨਗਾਰੇ ਨਾ ਬਜਾਈਏ ਆਖਿਰਕਾਰ 100 ਸਾਲ 200 ਸਾਲ 300 ਸਾਲ 700 ਸਾਲ ਦਾ ਸਮਾਂ ਬੀਤ ਗਿਆ ਇਹਨਾਂ ਮੁਗਲਾਂ ਦਾ ਰਾਜ ਹੈ ਸਾਡੇ ਦੇਸ਼ ਤੇ ਇਹ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ਗੁਲਾਮ ਬਣਾਈ ਬੈਠੇ ਨੇ ਆਖਿਰਕਾਰ ਕਦੋਂ ਤੱਕ ਮਾਤਾ ਜੀ ਅਸੀਂ ਨਗਾਰਾ ਨਾ ਬਜਾਈਏ ਕਦੋਂ ਤੱਕ ਅਸੀਂ ਨਗਾਰੇ ਤੇ ਚੋਟ ਨਾ ਲਈਏ
ਦੁਰ ਕਰ ਮੈਂ ਆਪਾ ਬਿਦਤਾਵੇਂ
ਅਸੀਂ ਲੁਕ ਕੇ ਕਦੋਂ ਤੱਕ ਰਹੀਏ ਕਦੋਂ ਤੱਕ ਅਸੀਂ ਆਪਣਾ ਆਪ ਨਾ ਬਿਦਤਾਈਏ ਆਪਣਾ ਆਪ ਨਾ ਪ੍ਰਗਟ ਕਰੀਏ
ਇਮ ਕਹਿ ਕਰ ਜਨਨੀ ਕੇ ਸੰਗ
ਇਹਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਇਹ ਬਚਨ ਕਹੇ ਨੇ
ਬੋਲਤ ਝੂਲਤ ਕਲਗੀ ਤੁੰਗ
ਸਤਿਗੁਰੂ ਜੀ ਬੋਲ ਰਹੇ ਸਨ ਸੀਸ ਤੇ ਕਲਗੀ ਝੂਲਦੀ ਸੀ ਬੋਲਦਿਆਂ ਮਹਾਰਾਜ ਜੀ ਦੇ ਸੀਸ ਦੇ ਉੱਤੇ ਉੱਚੀ ਕਲਗੀ ਝੂਲਦੀ ਹੈ
ਉੱਠ ਕਰ ਬੋਰ ਵੈਰ ਕੋ ਆਏ
ਮਾਤਾ ਜੀ ਨੂੰ ਇਹ ਜਵਾਬ ਦੇ ਕੇ ਸਤਿਗੁਰੂ ਜੀ ਉੱਥੋਂ ਉੱਠ ਕੇ ਬਾਹਰ ਨੂੰ ਵਾਪਸ ਆ ਗਏ
ਬ੍ਰਿੰਦੈ ਬ੍ਰਿੰਦ ਸੁਪੱਟ ਚੱਲ ਆਏ
ਟੋਲਿਆਂ ਦੇ ਟੋਲੇ ਸਤਿਗੁਰਾਂ ਦੇ ਜਿਹੜੇ ਸੁਪੱਟ ਸੂਰਮੇ ਸਨ ਉਹ ਚੱਲ ਕੇ ਆ ਗਏ
ਜਾਏ ਸਭਾ ਕੇ ਸਦਨ ਸੁਹਾਏ
ਜਾ ਕੇ ਸਤਿਗੁਰੂ ਜੀ ਆਪਣੀ ਸਭਾ ਵਿਚ ਦੀਵਾਨ ਵਿਚ ਪਹੁੰਚੇ ਔਰ ਆਪਣੀ ਸਭਾ ਵਿਚ ਜਾ ਕੇ ਆਪਣੀ ਸਭਾ ਦਾ ਸ਼ਿੰਗਾਰ ਬਣੇ
ਮਿਲੇ ਮਸੰਦ ਸਿੱਖ ਸਮੁਦਾਇ
ਬਹੁਤ ਸਾਰੇ ਮਸੰਦ ਸਿੱਖ ਇਕੱਠੇ ਹੋ ਕੇ ਆ ਕੇ ਕਲਗੀਧਰ ਜੀ ਨੂੰ ਮਿਲੇ ਹਨ
ਗਰਜਤ ਕਯੋ ਪੀਰ ਰਸ ਧਾਮਾ ਪਾਇਓ ਤਿਆਰ ਕਹਿ ਨਹੀਂ ਦਮਾਮਾ।
ਸਤਿਗੁਰੂ ਜੀ ਸਭਾ ਵਿਚ ਆਏ ਨੇ, ਅੱਜ ਮਹਾਰਾਜ ਜੀ ਦੀਆਂ ਪ੍ਰਕਟੀਆਂ ਟੇਢੀਆਂ ਨੇ, ਅੱਖਾਂ ਲਾਲ ਨੇ ਤੇ ਬੜੇ ਵੀਰ ਰਸ ਵਿਚ ਨੇ। ਦਸਵੇਂ ਪਾਤਸ਼ਾਹ ਆ ਕੇ ਤਖ਼ਤ ਤੇ ਬੈਠੇ ਨੇ ਤੇ ਬੈਠਦਿਆਂ ਦੀ ਮਹਾਰਾਜ ਜੀ ਬੜੀ ਬੇਰਾਸੀ ਆਵਾਜ਼ ਵਿਚ, ਗਰਜਵੀਂ ਆਵਾਜ਼ ਵਿਚ, ਉੱਚੇ ਬੋਲਾਂ ਵਿਚ ਬੋਲੇ, ਨਗਾਰਾ ਬਣਿਆ ਕਿ ਨਹੀਂ ਮਹਾਰਾਜ ਜੀ ਉੱਚੀ ਆਵਾਜ਼ ਚ, ਬੜੇ ਬੇਰਸੀ ਆਵਾਜ਼ ਵਿਚ। ਨੰਦ ਚੰਦ ਦੀਵਾਨ ਕਾ ਲਾਗੇ ਖੜਾ ਸੀ, ਮਹਾਰਾਜ ਜੀ ਕਹਿੰਦੇ ਸਾਡਾ ਨਗਾਰਾ ਬਣਿਆ ਜਾਂ ਨਹੀਂ ਬਣਿਆ, ਇਹ ਮਹਾਰਾਜ ਜੀ ਨੇ ਪੁੱਛਿਆ।
ਦਾਰ ਮਸਾਲੇ ਸੁਰਾ ਮਜਾਰੀ,
ਜਲਦੀ ਕਰੋ ਸਾਡਾ ਨਗਾਰਾ ਤਿਆਰ ਕਰੋ। ਚਮੜਾ ਮੜਨ ਵਾਸਤੇ ਕਿਹਾ ਹੋਇਆ ਸੀ ਨਾ, ਤੇ ਮਹਾਰਾਜ ਜੀ ਕਹਿੰਦੇ ਜਿਹੜਾ ਚਮੜਾ ਮੜਨਾ ਹੈ ਉਸ ਚਮੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਅਲਕੋਹਲ ਪਾ ਕੇ ਜਾਂ ਮਸਾਲੇ ਪਾ ਕੇ ਉਹ ਚਮੜਾ ਚੰਗੀ ਤਰ੍ਹਾਂ ਤਿਆਰ ਕਰ ਲਓ।
ਕਰੋ ਰਚਾਵਨ ਗਰਜੈ ਪਾਰੀ,
ਹੋਰ ਅਲਕੋਹਲ ਪਾ ਕੇ ਮਸਾਲੇ ਪਾ ਕੇ ਉਹਨੂੰ ਵਧੀਆ ਢੰਗ ਨਾਲ ਤਿਆਰ ਕਰ ਲਓ, ਤਾਂ ਜੋ ਜਦੋਂ ਉਹ ਮੜਿਆ ਜਾਏ ਨਗਾਰਾ ਤੇ ਵੱਜੇ ਉਹਦੀ ਆਵਾਜ਼, ਕੇਵਲ ਸ੍ਰੀ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਵਿਚ ਹੀ ਨਹੀਂ, ਉਹਦੀ ਆਵਾਜ਼ 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੇ ਪਹਾੜਾਂ ਵਿਚ ਵੀ ਜਾਣੀਆਂ ਚਾਹੀਦੀਆਂ। ਉਹਦੀ ਆਵਾਜ਼ ਦੂਰ ਤੱਕ ਜਾਣੀ ਚਾਹੀਦੀ ਹੈ। ਜਿਹੜਾ ਇਹ ਕਹਿੰਦੇ ਨੇ ਨਾ ਆਵਾਜ਼ ਨੂੰ ਸੀਮਤ ਰੱਖੋ, ਨਗਾਰਾ ਨਾ ਬਣਾਓ, ਅਸੀਂ ਉਹ ਆਵਾਜ਼ ਪਹੁੰਚਾਵਾਂਗੇ ਉਹਨਾਂ ਰਾਜਿਆਂ ਦੇ ਕੰਨਾਂ ਤਾਈਂ।
ਨਹੀਂ ਦੇਰ ਅਬ ਕੀ ਜੈ ਕੈਸੇ,
ਹੁਣ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਸਾਡਾ ਨਗਾਰਾ ਤਿਆਰ ਕਰਵਾਓ।
ਬਡੋ ਬਣਾਏ ਆਨੀ ਹੈ ਤੈਸੇ,
ਵੱਡਾ ਨਗਾਰਾ ਤਿਆਰ ਕਰਕੇ ਜਿਵੇਂ ਬਣਿਆ ਉਸੇ ਤਰ੍ਹਾਂ ਨੂੰ ਮੜ ਕੇ ਲਿਆਓ।
ਤਬ ਕਿਰਪਾਲ ਮਾ ਤੁਲ ਬਚ ਕਹੋ,
ਲਾਗੇ ਮਾਮਾ ਕਿਰਪਾਲ ਚੰਦ ਜੀ ਬੈਠੇ ਸਨ, ਉਹ ਬੋਲੇ ਕਹਿਣ ਲੱਗੇ,
ਭੂਤ ਭਵਿੱਖ ਆਪ ਸਭ ਲਇਓ।
ਲੱਗੇ ਮਹਾਰਾਜ ਜੀ ਤੁਸੀਂ ਭੂਤਕਾਲ ਦੇ ਵੀ ਜਾਣੂ ਹੋ, ਜੋ ਪਿੱਛੇ ਹੋਇਆ, ਆਉਣ ਵਾਲੇ ਸਮੇਂ ਵਿਚ ਵੀ ਜੋ ਹੋਣਾ ਉਹ ਤੁਸੀਂ ਜਾਣਦੇ ਹੋ।
ਕਹਿਣ ਬਣੇ ਨੈ ਰਾਵਰ ਸਾਥ,
ਮਹਾਰਾਜ ਜੀ ਸਾਡਾ ਕਹਿਣਾ ਨਹੀਂ ਬਣਦਾ ਤੁਹਾਨੂੰ ਕਿ ਅਸੀਂ ਤੁਹਾਨੂੰ ਕੁਝ ਕਹੀਏ।
ਜਹੋ ਸੋ ਰਚੋ ਤੁਰਤ ਜਗਨਾਥ,
ਹੇ ਜਗਤਨਾਥ ਤੁਸੀਂ ਜੋ ਚਾਹੇ ਉਸੇ ਵੇਲੇ ਰਚ ਸਕਦੇ ਹੋ, ਜੋ ਰਚਨਾ ਬਣਾਉਣੀ ਚਾਹੋ ਬਣਾ ਸਕਦੇ ਹੋ।
ਤਉ ਮਸੰਦ ਆਦ ਤਿਤ ਹੋਰੇ,
ਮਹਾਰਾਜ ਆ ਜਿਹੜੇ ਮਸੰਦ ਨੇ ਨਾ ਇਹ ਹੌਲੇ ਨੇ, ਇਹਨਾਂ ਦੇ ਧੀਰਜ ਡਾਵਾਂ ਡੋਲ ਹੋਏ ਹੋਏ ਨੇ। ਜਦੋਂ ਦਾ ਇਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਨਗਾਰਾ ਬਣਵਾ ਰਹੇ ਹੋ, ਇਹਨਾਂ ਮਸੰਦਾਂ ਦੇ ਹਿਰਦੇ ਡੋਲੇ ਹੋਏ ਨੇ।
ਸ੍ਰੀ ਗੁਜਰੀ ਸੰਗ ਕੈ ਬਿਦਿਓਰੇ,
ਨਹੀਂ ਜਾ ਕੇ ਮਾਤਾ ਗੁਜਰੀ ਦੇ ਕੰਨ ਭਰੇ ਨੇ, ਮਾਤਾ ਜੀ ਨੂੰ ਜਾ ਕੇ ਹੋਰ ਹੀ ਵਿਧੀਆਂ ਦੇ ਨਾਲ ਡਰਾਇਆ ਹੈ।
ਪ੍ਰਸਤ ਚਿੱਤਰਤ ਪੂਰਬ ਜੰਗ,
ਪਹਿਲਾਂ ਹੀ ਆਪਣੇ ਮਨ ਵਿਚ ਤ੍ਰਸਤ ਹੋਏ ਹੋਏ ਨੇ, ਪਹਿਲਾਂ ਹੀ ਡਰੇ ਹੋਏ ਨੇ, ਤੇ ਮਾਤਾ ਜੀ ਨੂੰ ਵੀ ਜਾ ਕੇ ਡਰਾਉਂਦੇ ਨੇ ਕਿ ਵੇਖੋ ਜੀ ਪਹਿਲਾਂ ਵੀ ਜੰਗ ਹੋਏ ਨੇ, ਮਾੜੇ ਹਨ।
ਪਯੋ ਹਜ਼ਾਰਨ ਬੀਰਨ ਸੰਗ,
ਕਹਿੰਦੇ ਜੀ ਵੇਖੋ ਪਹਿਲਾਂ ਜਿਹੜੇ ਜੰਗ ਹੋਏ ਨੇ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਬੜੇ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਵੀਰ ਯੋਧੇ ਮਰੇ ਨੇ।
ਰਾਵਰ ਕੇ ਸਮੀਪ ਵੱਡ ਰਾਜਾ,
ਕਹਿੰਦੇ ਨੇ ਮਾਤਾ ਜੀ ਨੂੰ ਕਿ ਤੁਹਾਡੇ ਨੇੜੇ ਜਿਹੜਾ ਰਾਜਾ ਹੈ ਭੀਮ ਚੰਦ ਉਹ ਆ ਗਿਆ ਹੈ।
ਭੀਮ ਚੰਦ ਗਨ ਸੈਨ ਸਮਾਜਾ,
ਕਿ ਰਾਜੇ ਭੀਮ ਚੰਦ ਕੋਲ ਬੜੀ ਫੌਜ ਹੈ, ਬੜੀ ਸੈਨਾ ਹੈ।
ਨਹੀਂ ਵਿਰੋਧ ਮੇਲ ਨੈ ਕੋਈ,
ਉਹਦੇ ਨਾਲ ਨਾ ਤੁਹਾਡਾ ਵਿਰੋਧ ਹੈ ਤੇ ਨਾ ਹੀ ਤੁਹਾਡਾ ਹਾਲੇ ਤੱਕ ਮਿਲਾਪ ਹੈ, ਨਾ ਤਾਂ ਵਿਰੋਧ ਹੈ ਤੇ ਨਾ ਹੀ ਤੁਹਾਡਾ ਮੇਲ ਹੈ।
ਉਦਾਸੀਨ ਲਖੀਅਤ ਸੋਈ,
ਹਾਲੇ ਉਦਾਸੀਨ ਹੀ ਹੈ, ਯਾਨੀ ਕਿ ਉਹਨੂੰ ਤੁਹਾਡੇ ਵੱਲ ਦਾ ਹਾਲੇ ਕੁਝ ਨਹੀਂ ਪਤਾ, ਉਹ ਨਾ ਤੁਹਾਡਾ ਮਿੱਤਰ ਹੈ ਤੇ ਨਾ ਹੀ ਹਾਲੇ ਤੁਹਾਡਾ ਦੁਸ਼ਮਣ ਹੈ।
ਤਉ ਨੀਤ ਮੈਂ ਐਸੀ ਬਾਤ,
ਇਹਦੀ ਜਿਹੜੀ ਨੀਤੀ ਹੈ ਉਹ ਇਸ ਤਰ੍ਹਾਂ ਕਹਿੰਦੀ ਹੈ।
ਸਿਆਣੇ ਪੁਰਖ ਪਨੇ ਅਵਿਦਾਸ,
ਸਿਆਣੇ ਪੁਰਖ ਇਹ ਗੱਲ ਪ੍ਰਗਟ ਕਰਕੇ ਦੱਸਦੇ ਹਨ।
ਨਿਕਟ ਭੂਪ ਕੇ ਭੂਪਤ ਜੋਈ,
ਇੱਕ ਰਾਜੇ ਦੇ ਨੇੜੇ ਜੇ ਕੋਈ ਦੂਸਰਾ ਰਾਜਾ ਹੋਵੇ,
ਮਿਲਿਓ ਦੇਸ਼ ਰਈਅਤ ਜੁਤ ਹੋਈ,
ਰਈਅਤ ਦੇ ਸਮੇਤ ਜਿਸ ਦਾ ਦੇਸ਼ ਮਿਲਿਆ ਹੋਵੇ ਭਾਵ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਹੱਦ ਸਾਂਝੀ ਹੋਵੇ।
ਸੋ ਆਪਸ ਮੈਂ ਸ਼ਤਰੂ ਬਣੇ,
ਅਗਰ ਉਹ ਦੋਵੇਂ ਰਾਜੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ, ਸ਼ਤਰੂ ਬਣ ਜਾਣ,
ਤਬ ਹੂੰ ਲੜਨ ਹੋਏ ਰਿਸ ਸਨੇ,
ਉਹਨਾਂ ਦੀ ਕਦੇ ਵੀ ਕਿਸੇ ਸਮੇਂ ਵੀ ਲੜਾਈ ਹੋ ਜਾਵੇ, ਝਗੜਾ ਹੋ ਜਾਵੇ।
ਇਸ ਰਿਪ ਤੇ ਜੋ ਪਰੇ ਮੈਂ ਪਾਲਾ,
ਕਹਿੰਦੇ ਜਿਹੜਾ ਉਹ ਨਾਲ ਦੀ ਹੱਦ ਤੇ ਲੱਗਣ ਵਾਲਾ ਰਾਜਾ ਹੈ, ਉਹ ਜੇ ਦੁਸ਼ਮਣ ਬਣ ਜਾਏ ਤੇ ਉਹਦੇ ਨਾਲ ਕੋਈ ਤੀਸਰਾ ਰਾਜਾ ਜਿਹਦੀ ਹੋਰ ਹੱਦ ਪਰਲੇ ਪਾਸੋਂ ਲੱਗਦੀ ਹੋਵੇ, ਤੀਸਰਾ ਰਾਜਾ ਕੋਈ ਹੋਵੇ,
ਸੋ ਕਰੀਏ ਹੈ ਮਿੱਤਰ ਵਿਸਾਲਾ,
ਕਹਿੰਦੇ ਵੀ ਉਹਨੂੰ ਆਪਣਾ ਮਿੱਤਰ ਕਰ ਲੈਣਾ ਚਾਹੀਦਾ। ਇਹ ਨੀਤੀ ਕਹਿੰਦੀ ਹੈ ਕਿ ਤੁਹਾਡੇ ਦੇਸ਼ ਦੇ ਹੱਦ ਦੇ ਨਾਲ ਹੱਦ ਲੱਗਦੀ ਦੂਜੇ ਰਾਜੇ ਦੀ, ਉਹ ਤੁਹਾਡੇ ਨਾਲ ਲੜਦਾ ਝਗੜਦਾ, ਤੇ ਤੁਹਾਨੂੰ ਚਾਹੀਦਾ ਕਿ ਜਿਹੜਾ ਤੀਸਰਾ ਰਾਜਾ ਹੈ, ਜਿਹੜਾ ਨਾਲ ਤੀਸਰਾ ਰਾਜਾ, ਉਹਦੀ ਮਦਦ ਲੈ ਲੈਣੀ, ਉਹਨੂੰ ਆਪਣੇ ਵੱਲ ਬਣਾ ਲੈਣਾ, ਉਹਨੂੰ ਆਪਣਾ ਮਿੱਤਰ ਬਣਾ ਲੈਣਾ।
ਤਿਸ ਤੇ ਪਰੇ ਤੀਸਰੋ ਜੋਏ,
ਪਰ ਜੇ ਤਿਸ ਤੋਂ ਪਰੇ ਜਿਹੜਾ ਤੀਸਰਾ ਰਾਜਾ ਹੈ,
ਉਦਾਸੀਨ ਰਹਿ ਪਾਖੇ ਸੋਏ,
ਉਹ ਵੀ ਉਦਾਸੀਨ ਹੋਇਆ ਰਹੇ, ਉਹ ਵੀ ਆਖਿਰਕਾਰ ਮਦਦ ਨਾ ਕਰੇ, ਮਿੱਤਰ ਨਾ ਬਣੇ,
ਚੜੇ ਆਪ ਦੁੰਦਬ ਜਬ ਬਾਜੇ,
ਜਦੋਂ ਨਗਾਰਾ ਵੱਜੇ ਉਦੋਂ ਹੀ ਚੜੇ,
ਚੌਂ ਦਿਸ਼ਕੇ ਰਸਮੀਪੀ ਰਾਜੇ,
ਤੇ ਮਹਾਰਾਜ ਜੀ ਇਸ ਵੇਲੇ ਵੇਖੀਏ ਤੇ ਨਾ ਤਾਂ ਆਪਣਾ ਦੂਸਰਾ ਰਾਜਾ ਜਿਹੜਾ ਭੀਮ ਚੰਦ ਹੈ ਉਹ ਆਪਣਾ ਮਿੱਤਰ ਹੈ, ਨਾ ਦੁਸ਼ਮਣ ਹੈ, ਨਾ ਕੋਈ ਤੀਸਰਾ ਰਾਜਾ ਜਿਹੜਾ ਉਹਦੇ ਨਾਲ ਨੇ, ਉਹਦੇ ਨਾਲ ਦੇ ਵੀ ਰਾਜੇ ਜਿਹੜੇ ਨੇ ਉਹ ਨਾ ਸਾਡੇ ਮਿੱਤਰ ਨੇ ਨਾ ਦੁਸ਼ਮਣ ਨੇ, ਸਾਡੀ ਉਹਨਾਂ ਤੱਕ ਹਾਲੇ ਪਹੁੰਚ ਨਹੀਂ ਹੈ, ਉਹ ਸਾਨੂੰ ਜਾਣਦੇ ਪਹਿਚਾਣਦੇ ਨਹੀਂ ਹਨ ਹਾਲੇ। ਤੇ ਮਹਾਰਾਜ ਜਦੋਂ ਤੁਸੀਂ ਨਗਾਰਾ ਬਣਵਾਓਗੇ, ਨਗਾਰਾ ਵੱਜੇਗਾ, ਜਦੋਂ ਨਗਾਰਾ ਲੈ ਕੇ ਚੜੋਗੇ,
ਖੁਨ ਸੈ ਜਰਿਓ ਨਾ ਜਾਏ ਪ੍ਰਤਾਪੂ,
ਜਿਹੜੇ ਰਾਜੇ ਨੇ ਖੁਨਸਣਗੇ, ਉਹਨਾਂ ਦੇ ਮਨ ਚ ਖੁਨਸ ਆਵੇਗੀ, ਉਹ ਤੁਹਾਡਾ ਪ੍ਰਤਾਪ ਜਰ ਨਹੀਂ ਸਕਣਗੇ।
ਬਿਗੜੇ ਪਰੇ ਜੰਗ ਪਟ ਖਾਪੂ,
ਫਿਰ ਉਹ ਵਿਗੜ ਜਾਣਗੇ, ਤੇ ਵਿਗੜਨ ਤੋਂ ਬਾਅਦ ਮਹਾਰਾਜ ਫਿਰ ਜੰਗ ਹੀ ਹੋਵੇਗਾ, ਫਿਰ ਤਾਂ ਯੁੱਧ ਹੀ ਹੋਵੇਗਾ।
ਸੁਣ ਕਿਰਪਾਲ ਤੇ ਸੰਘੋ ਕਾਹੇ,
ਮਾਮਾ ਕਿਰਪਾਲ ਚੰਦ ਜੀ ਨੇ ਗੱਲ ਕਹੀ ਤੇ ਲਾਗੇ ਭਾਈ ਸੰਘੋ ਸ਼ਾਹ ਜੀ ਖੜੇ ਸਨ, ਉਹ ਬੋਲੇ,
ਇਮ ਹਮ ਕਿਮ ਛਪ ਕਰ ਜਗ ਰਹੇ,
ਕਹਿਣ ਲੱਗੇ ਮਾਮਾ ਜੀ ਇਹ ਦੱਸੋ ਵੀ ਅਸੀਂ ਇਸ ਜਗਤ ਵਿਚ ਕਦੋਂ ਤੱਕ ਛਿਪ ਕੇ ਰਹਾਂਗੇ। ਇਸ ਤਰ੍ਹਾਂ ਭਾਈ ਸੰਘੋ ਸ਼ਾਹ ਜੀ ਵੀ ਬੜੇ ਸੂਰਮੇ ਸੀ, ਭਾਈ ਸੰਘੋ ਸ਼ਾਹ ਗੁਰੂ ਕਲਗੀਧਰ ਦੇ ਭਰਾਤਾ ਸਨ, ਭੂਆ ਦੇ ਲੜਕੇ ਸਨ, ਬੜੇ ਸੂਰਮੇ ਸੀ। ਮਹਾਰਾਜ ਜੀ ਨੇ ਇਹਨਾਂ ਨੂੰ ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ ਸੀ, ਭੰਗਾਣੀ ਦੇ ਜੰਗ ਦੇ ਵਿਚ ਸ਼ਹੀਦ ਹੋਏ, ਸ਼ਾਹ ਸੰਗਰਾਮ ਦਾ ਨਾਂ ਦਿੱਤਾ ਸੀ। ਤੇ ਮਹਾਰਾਜ ਭਾਈ ਸੰਘੋ ਸ਼ਾਹ ਜੀ ਕਹਿੰਦੇ, ਮਹਾਰਾਜ ਮਾਮਾ ਜੀ ਤੁਸੀਂ ਕਹਿ ਰਹੇ ਹੋ ਕਿ ਜੰਗ ਹੋਣਗੇ, ਯੁੱਧ ਹੋਣਗੇ, ਪਹਿਲਾਂ ਇਹ ਦੱਸੋ ਅਸੀਂ ਕਦੋਂ ਤੱਕ ਛੁਪੇ ਰਹਾਂਗੇ, ਕਦੋਂ ਤੱਕ ਲੁਕੇ ਰਹਾਂਗੇ।
ਗੁਰ ਪ੍ਰਤਾਪ ਸਾਗਰ ਲੱਗ ਜਾਏ, ਅਚਲੇਸ਼ਨ ਤੇ ਰੁਕੇ ਨਾ ਕਾਏ,
ਸਤਿਗੁਰਾਂ ਦਾ ਪ੍ਰਤਾਪ ਸਮੁੰਦਰ ਤੱਕ ਜਾਏਗਾ, ਇਹਨਾਂ ਪਹਾੜੀ ਰਾਜਿਆਂ ਕੋਲੋਂ ਸਾਹਿਬ ਗੁਰੂ ਕਲਗੀਧਰ ਦਾ ਪ੍ਰਤਾਪ ਰੋਕਿਆਂ ਰੁਕਣਾ ਨਹੀਂ ਹੈ, ਜੇ ਚਾਹੁਣ ਨਾ ਇਹ ਰੋਕਣਾ ਚਾਹੁਣ, ਤੇ ਕਲਗੀਧਰ ਦੇ ਇਸ ਪ੍ਰਤਾਪ ਨੂੰ, ਜ਼ਾਹੋ ਜ਼ਲਾਲ ਨੂੰ ਇਹ ਰੋਕ ਨਹੀਂ ਪਾਉਣਗੇ ਪਹਾੜੀ ਰਾਜੇ।
ਗੁਰ ਕਰ ਸ਼ੰਕ ਮਾਨ ਨੇ ਕਿਸ ਤੇ,
ਗੁਰੂ ਘਰ ਕਿਸੇ ਤੋਂ ਡਰਦਾ ਨਹੀਂ ਹੈ, ਗੁਰੂ ਘਰ ਨੂੰ ਕਿਸੇ ਦਾ ਭੈ ਨਹੀਂ ਹੈ।
ਚਲੇ ਆਏ ਸਿੱਖ ਜਿਸ ਕਿਸ ਦਿਸ਼ ਤੇ,
ਹਰ ਪਾਸਿਓ ਹਰ ਦਿਸ਼ਾਵਾਂ ਤੋਂ ਸਿੱਖ ਚੱਲ ਕੇ ਆਉਂਦੇ ਹਨ ਇੱਥੇ।
ਨਿਕਟ ਮਸੰਦਨ ਸੁਨਤ ਬਖਾਨਾ,
ਲਾਗੇ ਜਿਹੜੇ ਮਸੰਦ ਬੈਠੇ ਸੀ ਹੌਲੇ ਧੀਰਜ ਵਾਲੇ, ਉਹ ਬੋਲੇ ਕੋਲੋਂ, ਕਹਿਣ ਲੱਗੇ,
ਹਿਰਦੇ ਵਿਚਾਰ ਲਿਓ ਬਿਦ ਨਾਨਾ,
ਕਹਿਣ ਲੱਗੇ ਮਹਾਰਾਜ ਤੁਹਾਨੂੰ ਪਹਿਲਾਂ ਆਪਣੇ ਹਿਰਦੇ ਚ ਇਸ ਗੱਲ ਦੀ ਚੰਗੀ ਤਰ੍ਹਾਂ ਵਿਚਾਰ ਕਰ ਲੈਣੀ ਚਾਹੀਦੀ ਹੈ।
ਰਿਪ ਕੋ ਆਪਣੋ ਦਲ ਅਰ ਬਲ ਕੋ,
ਆਪਣੇ ਦਲ ਦਾ ਵੀ ਅੰਦਾਜ਼ਾ ਲਾ ਲੈਣਾ ਚਾਹੀਦਾ ਤੇ ਦੁਸ਼ਮਣ ਦਾ ਵੀ, ਇਹ ਵਿਚਾਰ ਪਹਿਲਾਂ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਦਲ ਕਿੰਨਾ ਕੇ ਤਾਂ ਦੁਸ਼ਮਣ ਦਾ ਦਲ ਕਿੰਨਾ ਕੇ। ਤੁਸੀਂ ਕਿੰਨੇ ਕੁ ਉਹਨਾਂ ਦੇ ਸਾਹਮਣੇ ਉਹਨਾਂ ਦੀ ਪਾਵਰ ਸ਼ਕਤੀ ਵੇਖ ਲਓ ਤੇ ਆਪਣੀ ਸਮਰੱਥਾ ਵੇਖ ਲਓ, ਇਹ ਤੁਸੀਂ ਚੰਗੀ ਤਰ੍ਹਾਂ ਵੇਖ ਲਓ।
ਤੋਲਨ ਕਰ ਲਈ ਜੇ ਲੱਖ ਛਲ ਕੋ,
ਚੰਗੀ ਤਰ੍ਹਾਂ ਤੁਸੀਂ ਆਪਣੇ ਵੈਰੀ ਤੇ ਵੈਰੀ ਦੀ ਫੌਜ ਦੀ ਤਾਕਤ ਨੂੰ ਤੋਲ ਲਓ, ਨਾਲੇ ਉਸ ਦੇ ਛਲ ਦਾ ਅਨੁਮਾਨ ਲਾ ਲਓ।
ਤੁਮ ਜਗ ਪੂਜ ਸ਼ਾਂਤ ਮਤ ਜਾਨੋ,
ਤੁਸੀਂ ਗੁਰੂ ਜੀ ਜਗਤ ਦੇ ਪੂਜਨੀਕ ਹੋ, ਸ਼ਾਂਤ ਮਤ ਤੁਹਾਨੂੰ ਰੱਖਣੀ ਚਾਹੀਦੀ ਹੈ। ਸਾਰਾ ਸੰਸਾਰ ਤੁਹਾਨੂੰ ਪੂਜਦਾ, ਤੁਹਾਨੂੰ ਤਾਂ ਸ਼ਾਂਤ ਮਤ ਰੱਖਣੀ ਚਾਹੀਦੀ ਹੈ।
ਦੇਸ਼ਨ ਪਤੀ ਨਰੇਸ਼ ਪਛਾਨੋ,
ਇਹ ਰਾਜੇ ਦੇਸ਼ਾਂ ਦੇ ਰਾਜੇ ਨੇ, ਬੜੇ ਬੜੇ ਵੱਡੇ ਨਰੇਸ਼ ਨੇ, ਬੜੀਆਂ ਬੜੀਆਂ ਵੱਡੀਆਂ ਫੌਜਾਂ ਦੇ ਮਾਲਕ ਨੇ।
ਪੁਨ ਤੁਰਕਨ ਕੋ ਜੋਰ ਬਡੇਰਾ,
ਫਿਰ ਮਹਾਰਾਜ ਤੁਰਕਾਂ ਦਾ ਬੜਾ ਜੋਰ ਹੈ, ਤੁਰਕਾਂ ਦਾ ਇਸ ਵੇਲੇ ਰਾਜ ਹੈ।
ਜੋ ਪੁੰਟਨ ਕੋ ਰਾਜ ਕਨੇਰਾ,
12 ਕੁੰਟਾਂ ਵਿਚ ਇਹਨਾਂ ਤੁਰਕਾਂ ਦਾ ਕਨੇਰਾ ਰਾਜ ਹੈ।
ਤੋਪ ਜੰਬੂਰਨ ਗਿਣਤੀ ਕਾ,
ਤੋਪਾਂ ਜੰਬੂਰਾਂ ਤੇ ਰਹਿਕਲਿਆਂ ਦੀ ਗਿਣਤੀ ਕਿੱਥੇ ਹੈ, ਵੀ ਕਿੰਨੇ ਕ ਰਹਿਕਲੇ ਤੇ ਕਿੰਨੀਆਂ ਕ ਤੋਪਾਂ ਨੇ ਇਹਨਾਂ ਕੋਲ।
ਲਖੀਅਤ ਜਗਤ ਪ੍ਰਤਾਪ ਮਾਂ,
ਬੜੇ ਵੱਡੇ ਪ੍ਰਤਾਪੀ ਨੇ ਸਾਰੇ ਜਗਤ ਦੇ ਵਿਚ, ਬੜੇ ਬਲਵਾਨ ਹਨ।
ਪੁਨ ਸੰਗੋ ਕਰ ਤਮਕ ਬਖਾਨਾ,
ਮਸੰਦਾ ਨੇ ਆਖਿਆ ਨਾ ਜੀ ਉਹ ਤਾਂ ਬੜੇ ਪਾਵਰਫੁਲ ਲੋਕ ਨੇ, ਬੜੀ ਤਾਕਤ ਹੈ ਉਹਨਾਂ ਦੇ ਕੋਲ, ਹਜ਼ਾਰਾਂ ਤੋਪਾਂ ਰਹਿਕਲਾਂ ਦੇ ਮਾਲਕ ਨੇ ਉਹ। ਤੇ ਭਾਈ ਸੰਗੋ ਸ਼ਾਹ ਜੀ ਬੜੇ ਗੁੱਸੇ ਚ ਆ ਗਏ, ਬੜੇ ਸੂਰਮੇ ਸੀ ਉਹ ਵੀ, ਨਾਲ ਰਹਿੰਦੇ ਸੀ ਹਰ ਵੇਲੇ ਕਲਗੀ ਧਰ ਦੇ। ਤੋ ਭਾਈ ਸੰਗੋ ਸ਼ਾਹ ਜੀ ਬੜੇ ਤਮਕ ਵਿਚ, ਯਾਨੀ ਕਿ ਰੋਸ ਵਿਚ ਆ ਕੇ ਬੋਲੇ, ਕਹਿਣ ਲੱਗੇ,
ਗੁਰੂ ਪਿਤਾਮਾ ਹਮਰੋ ਨਾਨਾ,
ਕਹਿਣ ਲੱਗੇ ਸਾਡੇ ਗੁਰੂ ਪਿਤਾਮਾ ਯਾਨੀ ਕਿ ਸਾਡੇ ਨਾਨਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਨ।
ਤੁਰਕਾਂ ਸਾਥ ਕੀਨ ਕੰਮ ਸਾਨਾ,
ਉਹਨਾਂ ਨੇ ਕੀ ਤੁਰਕਾਂ ਨਾਲ ਜੰਗ ਨਹੀਂ ਲੜੇ, ਉਹਨਾਂ ਮਸੰਦਾਂ ਨੂੰ ਤਾੜਦਿਆਂ ਹੋਇਆ ਭਾਈ ਸੰਗੋ ਸ਼ਾਹ ਜੀ ਬੋਲੇ, ਸਾਡੇ ਨਾਨਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਉਹ ਤੁਰਕਾਂ ਦੇ ਨਾਲ ਨਹੀਂ ਲੜੇ, ਉਨ੍ਹਾਂ ਨੇ ਤੁਰਕਾਂ ਨਾਲ ਬੜੇ ਘਮਾਸਾਨ ਜੰਗ ਕੀਤੇ ਹਨ।
ਬਹੁਤ ਬਾਰ ਸੰਗਰ ਕੋਠਾਨਾ,
ਬਹੁਤ ਬਾਰ ਉਹਨਾਂ ਨੇ ਸੰਗਰ ਕੀਤੇ, ਜੰਗ ਲੜੇ।
ਜੋ ਤੁਮ ਪਨੋ ਬਡੋ ਬਡੇਰੋ,
ਜਿਨ੍ਹਾਂ ਨੂੰ ਤੁਸੀਂ ਵੱਡੇ ਵਡੇਰੇ ਦੱਸਦੇ ਹੋ, ਵੀ ਬੜੇ ਵੱਡੇ ਨੇ, ਬੜੇ ਬਲਵਾਨ ਨੇ, ਬੜੇ ਤਾਕਤਵਰ ਨੇ।
ਚੌ ਕੁੰਟਨ ਕੋ ਰਾਜ ਕਨੇਰਾ,
ਜਿਨ੍ਹਾਂ ਦਾ ਤੁਸੀਂ ਕਹਿੰਦੇ ਹੋ 4 ਕੁੰਟਾਂ ਦੇ ਵਿਚ ਰਾਜ ਹੈ।
ਜੋ ਤੁਮ ਪਨੋ ਬਡੋ ਬਡੇਰੋ,
ਜਿਨ੍ਹਾਂ ਨੂੰ ਤੁਸੀਂ ਵੱਡੇ ਤੋਂ ਵੱਡਾ ਦੱਸਦੇ ਹੋ।
ਹਾਤਰੇ ਪਕੀਨ ਲਥੇਰ ਪਥੇਰੋ,
ਸਾਡੇ ਵੱਡੇ ਸਤਿਗੁਰਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਵਿਚ ਜਿਹੜੇ ਵੱਡੇ ਵੱਡੇ ਗਿਲਜੇ ਮੁਗਲ ਪਠਾਨ ਆਪਣੇ ਆਪ ਨੂੰ ਬੜੇ ਸੂਰਮੇ ਕਹਾਉਣ ਵਾਲੇ ਸੀ, ਮਾਰ ਮਾਰ ਕੇ ਜੰਗ ਦੇ ਮੈਦਾਨ ਚ ਲਥੇਰ ਪਥੇਰ ਕਰਕੇ ਰੱਖ ਦਿੱਤੇ।
ਤੀਨੂੰ ਕੇ ਪੋਤਰੇ ਇਹ ਆਹੈ,
ਸਾਡੇ ਸਾਹਿਬ ਗੁਰੂ ਕਲਗੀਧਰ ਜੀ ਉਹਨਾਂ ਦੇ ਪੋਤਰੇ ਨੇ, ਇਹ ਨੀ ਤੁਸੀਂ ਵੇਖਦੇ, ਤੁਹਾਨੂੰ ਉਹਨਾਂ ਦਾ ਬਲ ਨਜ਼ਰ ਆ ਰਿਹਾ, ਇਹ ਨੀ ਦਿਸ ਰਿਹਾ ਕਿ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਨ।
ਆਪਣ ਪ੍ਰਤਾਪ ਆਪਣ ਪ੍ਰਤਾਪ ਵਧਾਵਣ ਚੈ,
ਇਹ ਆਪਣਾ ਪ੍ਰਤਾਪ ਵਧਾਉਣਾ ਚਾਹੁੰਦੇ ਹਨ।
ਸਕਲ ਕਲਾ ਸਮਰੱਥ ਬਲ ਭਾਰੀ, ਕਿਮ ਤੁਮ ਰੋਕੋ ਬਾਕੀ ਉਚਾਰੀ,
ਸਰਬ ਕਲਾ ਸਮਰੱਥ ਨੇ, ਬਲ ਦੇ ਧਾਰਨੀ ਨੇ, ਤੁਸੀਂ ਕਿਵੇਂ ਉਹਨਾਂ ਨੂੰ ਰੋਕਦੇ ਹੋ।
ਸੁਨ ਸੰਗੋ ਕੇ ਬਚ ਰਸ ਵੀਰ,
ਵੀਰ ਅਸੇ ਬੋਲ ਭਾਈ ਸੰਗੋ ਸ਼ਾਹ ਦੇ ਸੁਣੇ ਹਨ।
ਪਏ ਪ੍ਰਸੰਨ ਗੁਰੂ ਗੰਭੀਰ,
ਧਰ ਜੀ ਯੋਧਿਆਂ ਦੀ ਕਦਰ ਕਰਦੇ ਸਨ, ਭਾਈ ਸੰਗੋ ਸ਼ਾਹ ਦਾ ਇਹ ਜਵਾਬ ਸੁਣ ਕੇ ਦਸਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਓ ਮਾ ਤੁਲ ਗਿਰ ਪਤ ਨਿਤ ਪਾਸ,
ਧਰ ਜੀ ਬੋਲੇ, ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀ ਨੂੰ, ਕਹਿੰਦੇ ਮਾਮਾ ਜੀ ਆ ਜਿਹੜੇ ਗਿਰਪਤੀ ਰਾਜੇ ਕੋਲ ਹਨ,
ਸਭ ਲੋ ਬੈਠ ਰਹੇ ਕਰ ਤਰਾਸ,
ਕਦੋਂ ਤੱਕ ਇਹਨਾਂ ਦਾ ਡਰ ਮੰਨ ਕੇ ਇੱਥੇ ਬੈਠੇ ਰਹਾਂਗੇ।
ਉਰੇ ਆਪਣੇ ਮੈਂ ਕਹਿ ਬਨ ਮਈਆ,
ਅਸੀਂ ਆਪਣੇ ਨਗਰ ਦੇ ਵਿਚ ਜਾਂ ਬਾਹਰ ਜੰਗਲ ਦੇ ਵਿਚ,
ਕਰੇ ਤਥਾ ਜੈਸੇ ਚਿਤ ਚਈਆ,
ਸਾਡੇ ਚਿਤ ਚਾਹੇਗਾ ਉਹ ਕਰੇਗਾ। ਨਗਰ ਅਸੀਂ ਖਰੀਦਿਆ ਹੈ, ਇਹਨਾਂ ਕੋਲੋਂ ਇਨਾਮ ਚ ਨਹੀਂ ਲਿਆ ਹੋਇਆ, ਇਸੇ ਆਪਣੇ ਨਗਰ ਵਿਚ ਜਾਂ ਇੱਥੇ ਨੇੜੇ ਜਿਹੜੀ ਦੂਣ ਦਾ ਇਲਾਕਾ ਹੈ ਜੰਗਲ ਵਿਚ, जो साडे चित विच आएगा वो असी करांगे।
बिन कारण तेरी देरी से है,
बिना कारण तो जो अपने हिरदे च क्रुद्धत होणगे।
अपनो बल हम पर कुछ कह,
जो अपनी ताकत बखाउणगे, अपना बल बखाउणगे साडे ते।
तो इत कहां नार तन तारा,
गल की धरजी महाराज जी कहंदे असी किहड़ा इधर जनानिया वाला शरीर धारिया होया, जे ओ अपना बल बखाउणगे भी ते असी केड़ा अपने हथा चो बंगा पा के शिंगार करके बैठे हैं। महाराज जी कहते असी भी अपने गात्रे तेगा पाईया हुई, जवाब देना फिर सानू भी आउंदा। हां जी,
करे दिखावन खड़गन तारा,
दिखा देंगे अपने गात्रे पाई हुई कृपान दी तिखी तार इन्हां नूं।
आगे आ हमें अकाल पुरख की, करें वार्ता करते रुख की।
सानू अकाल पुरख दी आग्या है, ते जो अकाल पुरख दी आग्या है ओदे आग्या विच असी उही कम करने ने। समात लोक विच किसे दे रोकया नहीं रोकना, अकाल पुरख दे हुक्म नाल असी आए हां, और अकाल पुरख दे रुख मुताबक ही असी उही कम करने हां।
विदत होन के हेत पठाए,
अकाल पुरख ने सानू विदत होन वास्ते ते भेजिया, जे लुक छिप के रहन वास्ते भेजिया हुंदा ते गल होर सी। उन्हां ने सानू भेजिया ही तां है कि जाके तुसी विदत होवो ते खंडा खड़काओ ते खड़काओ, भेजे ही इस करके है। हां जी,
क्यों ना करे हम प्रभु रजाए,
परमात्मा दी जेडी रजा है वो असी क्यों ना करिए।
बिन दुंदब ते चमू हमारी,
नगारे तो बिना जेडी साडी फौज है,
किम शोभा प्राप्त बल भारी,
किवें उन्हू शोभा मिलेगी, किवें उन्हू बल प्राप्त होवेगा।
जे अब छपे त्रास को तरे,
जे असी हुण लुक के रहांगे डर धारण करके,
अपर काज कैसे हम करें,
रहांगे ते होर काम किवें करांगे। डर दे नाल तां बुद्धि सुंगड़ जांदी है, दायरा विशाल नहीं हुंदा, ते जदों बुद्धि सुंगड़ जांदी है डर दे नाल, ओ की सोचेगा, की विस्तार करेगा, अपने धर्म दा, अपने मजहब दा, अपने पसारे नूं किवें पसारेगा। इस करके असी डर दे नाल कदों तक लुके रहांगे।
बिना विलंब त्यार करवावे, सिमर गुरु नानक भजवावो,
महाराज जी कहंदे बिना देरी तो साडा नगारा तैयार करवाओ, ते गुरु नानक साहब दा नाम सिमर के नगारा बजवाओ, नगारा गूंजेगा।
परले अहें दूर जे सैल,
जिन्ने परले पारले पासे दूर दे नेड़े दे सैल पहाड़ हन,
चले तहां तिक करते सैल,
उत्थे तक असी चलांगे सैर करदे होए।
हेरे विचरत कानन नाना,
देखांगे जंगलां दे विच विचर के अनेकां जंगलां नूं,
खेलत करे अखेर माना,
खेडांगे शिकार असी जाके।
भीम चंद भूपत अहंकारी,
भीम चंद राजा बड़ा अहंकारी राजा है,
सब गिर पत जिसके अनुसारी,
सारे पहाड़ी राजे ओदे अधीन हन।
प्रथम द्यो सही ताए सुनावे,
मामा कृपाल चंद जी आ जेड़े भीम चंद दा सानू डरावा देंदे ने, आपां चलिए ओदे राजे दे नेड़े ही बिलासपुर दे, ते सब तो पहला नगारा बजा के पहले दिन ही आवाज ओदे कन्ना च सुना दईए, ओनू महला विच बैठे नू सुन जाए कि नगारा बजया है, पहले दिन ही ओदे कन्ना विच आवाज पवे।
दोहरी दुंदब चोब बजावे,
दोहरियां चोबां बजावांगे नगारे ते।
सुन किम कह सो जाने ओ जाए,
देखांगे ओ नगारा सुन के की कहेगा, की जवाब देवेगा।
तब सब को संशय मिटाए,
सारयां दे संशय मिटा देंगे, सारयां दे संदेह मिटा देंगे।
नंद चंद को हुक्म बखाना,
महाराज ने भाई नंद चंद नु हुक्म कीता,
कीजे त्यार निशान माना,
खेती नाल साडा नगारा त्यार करो।
सो चल गयो त्यार करवायो,
भाई नंद चंद जी गए छे नाल नगारा तैयार करवाया।
सुरा मसाले सब मसलायो,
सुरा अलकोहल आदक दे विच जिवें मसाले पा के चंगी तरह ओ जेड़ा चमड़ा सी ओनू तैयार करवाया।
पयो तैयार जिसकी धुन पारी, ਆਏ ਹਜੂਰ ਸੋ ਅਰਜੀ ਉਚਾਰੀ।
ਨਗਾਰਾ ਬਣ ਕੇ ਤਿਆਰ ਹੋ ਗਿਆ, ਬੜੀ ਗੂੰਜ ਵਾਲਾ, ਬੜੀ ਆਵਾਜ਼ ਵਾਲਾ, ਗੰਭੀਰ ਧੁਨ ਵਾਲਾ ਨਗਾਰਾ ਬਣ ਕੇ ਤਿਆਰ ਹੋਇਆ ਤੇ ਭਾਈ ਨੰਦ ਚੰਦ ਨੇ ਆ ਕੇ ਕਲਗੀਧਰ ਨੂੰ ਦੱਸਿਆ, ਬੇਨਤੀ ਕੀਤੀ, ਮਹਾਰਾਜ ਨਗਾਰਾ ਬਣ ਕੇ ਤਿਆਰ ਹੋ ਗਿਆ। ਮਹਾਰਾਜ ਜੀ ਕਹਿੰਦੇ ਫਿਰ ਤਿਆਰ ਹੋ ਗਿਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਕੇ ਨਗਾਰਾ ਵਜਾਓ। ਉਰੇ ਦੀ ਆਵਾਜ਼ ਸਭ ਤੋਂ ਪਹਿਲਾਂ ਪਹਾੜੀ ਰਾਜੇ ਰਾਜੇ ਭੀਮ ਚੰਦ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ। ਸਾਹਿਬ ਦਾ ਰਣਜੀਤ ਨਗਾਰਾ, ਮਹਾਰਾਜ ਜੀ ਨੇ ਨਾਮ ਹੀ ਰੱਖਿਆ ਨਗਾਰੇ ਦਾ ਰਣਜੀਤ। ਉਹ ਨਗਾਰਾ ਸਾਹਿਬ ਦਾ ਜਿਵੇਂ ਵੱਜਿਆ ਹੈ, ਗੂੰਜਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ ਸਾਧ ਸੰਗਤ ਜੀ, ਕਥਨ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਖਿਮਾ ਕਰ ਦੇਣੀਆਂ। ਵਾਹਿਗੁਰੂ 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 ਵਾਹਿਗੁਰੂ।